गरीब नवाज दुसरिया मेरा गरीब
जगत को लागे
मेरा गोविंद निचोयू ਦੀਆਂ ਸਿਉਂ ਪਿਆਰੀ ਜਿੱਥੇ ਨੀਚ ਸਮਾਨੀਆਂ ਇੱਥੇ ਨਜ਼ਰ ਤੇਰੀ ਬਖਸ਼ੀ
ਕਰੇ ਮੇਰਾ ਗੋਬਿੰਦ
ਕਬੀਰ ਤਰਵਾਜਨ ਸਦਨਾ ਸੈਨ ਤਾਰੇ ਕਹੇ ਰਬਦਾਸੀ ਸੁਣੋ ਮੇਰੇ ਸੰਤੋ ਕਹੇ ਖਾਲਸਾ ਸਾਧ ਸਿੰਘ ਜੀਓ ਉਤਸ਼ਾਹ ਸਹਿਤ ਉਚਾਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵੱਡੇ ਭਾਗ ਦੇਵੇ ਪਰਮੇਸ਼ਵਰ, ਵੱਡੇ ਭਾਗ ਦੇਵੇ ਪਰਮੇਸ਼ਵਰ, ਕੋਟ ਫਲਾ ਦਰਸ਼ਨ ਗੁਰੂ ਦੀਠੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਸ਼ੇ ਅਨੁਸਾਰ ਆਪ ਸਮੂਹ ਸੰਗਤਾਂ ਨੂੰ, ਗੁਰੂ ਖਾਲਸਾ ਜੀ ਨੂੰ, ਮਾਈ ਭਾਈ ਵੀਰ ਬਜ਼ੁਰਗ ਬੱਚਿਆਂ ਅਜ਼ੀਜ਼ਾ ਬੱਚਿਆਂ ਨੂੰ ਵਧਾਈਆਂ ਹੋਵਣ ਇਸ ਗੱਲ ਦੀਆਂ ਕਿ ਸਾਨੂੰ ਸੰਗਤ ਰੂਪ ਵਿੱਚ ਇਕੱਤਰਿਤ ਹੋ ਕੇ ਸ਼ਬਦ ਗੁਰੂ ਮਹਾਰਾਜ ਜੀ ਦੇ ਪਵਿੱਤਰ ਦੀਦਾਰ ਅਤੇ ਦਰਸ਼ਨ ਹੋਏ ਨੇ। ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ, ਗੁਰਸਿੱਖਾਂ ਮਨ ਵਧਾਈਆਂ ਕਦੋਂ? ਜਦੋਂ ਉਹਨਾਂ ਨੂੰ ਇਸ ਗੱਲ ਦਾ ਇਤਫਾਕ ਹੋਵੇ ਜੋ ਆਪ ਨੂੰ ਪ੍ਰਾਪਤ ਹੋਇਆ। ਗੁਰਸਿੱਖਾਂ ਮਨ ਵਧਾਈਆਂ ਜਿਨੀ ਮੇਰਾ ਸਤਿਗੁਰੂ ਡਿੱਠਾ ਰਾਮ ਰਾਜ। ਤੋ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਆਪਣੀ ਹੀ ਪਵਿੱਤਰ ਖਿੱਚ ਨਾਲ, ਅਦ੍ਰਿਸ਼ਟ ਪਕੜ ਨਾਲ ਗਿਰਦੋ ਨਿਵਾਸ ਅਤੇ ਦੂਰੋਂ ਦਰਾਜ਼ ਤੋਂ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਪ ਦੀ ਆਗੋਸ਼ ਅੰਦਰ ਬਿਠਾਇਆ ਹੈ ਅਤੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਨ ਅਤੇ ਸੁਣਨ ਦਾ ਸੁਭਾਗ ਬਖਸ਼ਿਆ ਹੈ। ਇਸ ਤੋਂ ਅੱਗੇ ਗੁਰੂ ਇਹ ਕਿਰਪਾਲਤਾ ਕਰੇ ਕਿ ਸਾਡਾ ਤਨ ਅਤੇ ਮਨ ਗੁਰੂ ਕੀ ਹਜ਼ੂਰੀ ਵਿੱਚ ਬੈਠ ਸਕੇ, ਅਸੀਂ ਹਾਜ਼ਰੀ ਦੇ ਨਾਲ ਨਾਲ ਹਜ਼ੂਰੀ ਮਾਣ ਸਕੀਏ। ਆਪ ਕਹੋਗੇ ਇਹ ਕੋਈ ਦੋ ਗੱਲਾਂ ਨੇ? ਬਿਲਕੁਲ, ਇਹ ਦੋ ਹੀ ਗੱਲਾਂ ਨੇ। ਹਾਜ਼ਰੀ ਹੋਰ ਹੁੰਦੀ ਹੈ ਅਤੇ ਹਜ਼ੂਰੀ ਹੋਰ। ਹਾਜ਼ਰੀ ਅਤੇ ਹਜ਼ੂਰੀ ਅੰਦਰ ਤਨ ਅਤੇ ਮਨ ਦੋਹਾਂ ਨੂੰ ਟਿਕਣਾ ਪੈਂਦਾ ਹੈ, ਮਾਹਵੀਅਤ ਵਿੱਚ ਆਉਣਾ ਪੈਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਇੱਕ ਕਹਾਣੀ ਇਤਿਹਾਸ ਵਿੱਚੋਂ ਲੱਭਦੀ ਹੈ ਕਿ ਸ਼ਾਮ ਦੇ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਆਰਾਮਗਾਹ ਵਿੱਚ ਗਏ ਅਤੇ ਕੁਝ ਸਿੱਖ ਮਹਾਰਾਜ ਦੇ ਦਰ ਘਰ 'ਤੇ ਪਹਿਰਾ ਦੇ ਰਹੇ ਸਨ। ਸਤਿਗੁਰੂ ਜੀ ਬਿਰਾਜਮਾਨ ਹੋ ਗਏ ਅਤੇ ਉਹਨਾਂ ਦੇ ਕੰਨਾਂ ਵਿੱਚ ਪਹਾੜਾਂ ਵਿੱਚੋਂ ਇੱਕ ਆਵਾਜ਼ ਆਈ। ਆਵਾਜ਼ ਬੜੀ ਸੁਰੀਲੀ ਸੀ, ਦਿਲਕਸ਼ ਅਤੇ ਦਿਲ ਫਰੇਬ। ਦਿਲ ਸੋਜ ਤੇ ਦਿਲ ਖਾ। ਇਹ ਕਿਸੇ ਸੰਗੀਤ ਕਲਾ ਦੀ ਆਵਾਜ਼ ਸੀ, ਮੌਸੀਕਾਰ ਦੀ ਆਵਾਜ਼ ਸੀ ਤੇ ਸੁਰ ਹੋਏ ਹੋਏ ਗਲੇ ਵਿੱਚੋਂ ਨਿਕਲ ਰਹੀ ਸੀ। ਫਿਰ ਕਿਸੇ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਕਿ ਅਨੰਦਪੁਰ ਤੋਂ ਕੁਛ ਦੂਰ ਪਹਾੜਾਂ ਵਿੱਚ ਇੱਕ ਗ੍ਰਾਮ ਵਿਖੇ ਅੱਜ ਕੋਈ ਰਾਸ ਪੈਣੀ, ਅੱਜ ਕੋਈ ਤਮਾਸ਼ਾ ਹੋ ਰਿਹਾ ਹੈ, ਕੋਈ ਗਾਣਾ ਹੋ ਰਿਹਾ ਹੈ। ਉਹਨਾਂ ਵਿੱਚੋਂ ਸਾਰਿਆਂ ਨੇ ਰਲ ਕੇ ਇੱਕ ਗੱਲ ਕੀਤੀ ਕਿ ਆਸਾ ਦੀ ਵਾਰ ਤਾਂ ਕਈ ਵਾਰਾਂ ਸੁਣੀ ਹੈ, ਰਹਿਰਾਜ ਸਾਹਿਬ ਦਾ ਪਾਠ ਵੀ ਸੁਣਿਆ ਹੈ, ਗੁਰੂ ਘਰ ਅੰਦਰ ਕੀਰਤਨ ਵੀ ਰੋਜ਼ ਸੁਣਦੇ ਹਾਂ, ਵੀ ਇਸ ਕਿਸਮ ਦਾ ਗਾਣਾ ਨਹੀਂ ਸੁਣਿਆ। ਇਹ ਵੀ ਮਨ ਨੂੰ ਟੁੰਬਦਾ ਹੈ, ਇਹ ਵੀ ਖਿੱਚ ਪਾਉਂਦਾ ਹੈ ਅਤੇ ਕਿਵੇਂ ਨਾ ਕਿਵੇਂ ਇਹ ਤਮਾਸ਼ਾ ਵੇਖਣ ਚਲੀਏ, ਇਹ ਰਾਸ ਵੇਖਣ ਚਲੀਏ, ਇਹ ਰਾਗ ਸੁਣਨ ਚਲੀਏ। ਵਿੱਚੋਂ ਦੋਨੇ ਆਖਿਆ ਕਿ ਗੁਰੂ ਅੰਤਰਜਾਮੀ ਦਾ ਹੁਕਮ ਹੈ, ਬਾਣੀ ਗੁਰੂ ਅੰਦਰ ਲਿਖਿਆ ਹੈ ਕਿ ਕੌਤਕ ਕੋੜ ਤਮਾਸ਼ਿਆ ਚਿੱਤ ਨਾ ਆਵ ਸੁਣਾਓ। ਜਿਹਨਾਂ ਤਮਾਸ਼ਿਆਂ ਅੰਦਰ, ਮਜਲਸਾਂ ਅੰਦਰ, ਮਹਿਫਲਾਂ ਅੰਦਰ ਪ੍ਰਭੂ ਪਰਮਾਤਮਾ ਸਾਜਨ ਅਤੇ ਸਿਰਜਣਹਾਰ ਬਖਸ਼ਣਹਾਰ ਦਾ ਨਾਂ ਨਾ ਚੇਤੇ ਆਵੇ, ਉਹ ਐਸੇ ਹੁੰਦੇ ਨੇ ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵ ਸੁਣਾਓ। ਨਾਨਕ ਕੋੜੀ ਨਰਕ ਬਰਾਬਰੇ, ਕੋੜੀ ਵੀਹਾਂ ਚੀਜ਼ਾਂ ਦੀ ਹੁੰਦੀ ਹੈ, ਉਹ ਵੀਹਾਂ ਨਰਕਾਂ ਦੇ ਤੁਲ ਹੈ ਉੱਥੇ ਦੀ ਹਾਜ਼ਰੀ। ਨਾਨਕ ਕੋੜੀ ਨਰਕ ਬਰਾਬਰੇ ਅਤੇ ਓਜੜ ਸਹੀ ਥਾਂ। ਸਾਨੂੰ ਗੁਰਬਾਣੀ ਆਗਿਆ ਨਹੀਂ ਦਿੰਦੀ ਅਤੇ ਜਾਣਾ ਨਹੀਂ ਚਾਹੀਦਾ। ਗੁਰਬਾਣੀ ਦੀਆਂ ਤੁਕਾਂ ਨੂੰ ਜਿਸ ਵੇਲੇ ਦਰਕਾਰ ਹੋਵੇ, ਜੇ ਗੁਰਸਿੱਖ ਪੜ੍ਹਨ ਵਾਲਾ ਨਾ ਮੰਨੇ ਤਾਂ ਫਿਰ ਕੀ ਸਵਾਦ ਹੋਇਆ। ਇਸ ਲਈ ਜਾਣਾ ਉਚਿਤ ਨਹੀਂ। ਅੱਧੀ ਕੁ ਰਾਤ ਪਹਿਰਾ ਦਿੱਤਾ ਅਤੇ ਫਿਰ ਡਿਊਟੀ ਬਦਲੀ, ਸ਼ਿਫਟ ਬਦਲੀ, ਦੂਜੇ ਆ ਗਏ ਜਿਹੜੇ ਪਹਿਰੇ ਤੋਂ ਹਟੇ। ਉਹਨਾਂ ਕਿਹਾ ਗੁਰੂ ਤਾਂ ਆਰਾਮ ਕਰ ਰਹੇ ਨੇ ਅਤੇ ਅਸਾਂ ਆਸਾ ਦੀ ਵਾਰ ਵੇਲੇ ਆ ਹੀ ਜਾਣਾ ਹੈ, ਚਲੋ ਜਾ ਹੀ ਆਉਂਦੇ ਹਾਂ, ਮਨ ਤਾਂ ਖਲੋਂਦਾ ਕੋਈ ਨਹੀਂ, ਉੱਥੇ ਫੇਰਾ ਮਾਰ ਆਉਂਦੇ, ਅਸਾਂ ਕਿਹੜਾ ਬਹਿਣਾ ਹੈ। ਇਹ ਦੂਸਰੇ ਸੱਜਣਾਂ ਨੂੰ ਪਹਿਰੇ 'ਤੇ ਖਲਿਆਰ ਕੇ ਆਪ ਦੱਬੇ ਪੈਰੀਂ ਨਿਕਲ ਗਏ ਅਤੇ ਉਸ ਮੁਜਰੇ ਅੰਦਰ, ਮਹਿਫਲ ਅੰਦਰ ਜਾਂ ਰਾਗ ਅੰਦਰ ਗਏ। ਉੱਥੇ ਗਿਆ, ਹਾਲੇ ਹੋਰ ਬੈਠਣ ਨੂੰ ਚਿੱਤ ਕਰੇ, ਮਨ ਨੂੰ ਜ਼ਰਾ ਖੁੱਲ੍ਹ ਦਿਓ ਨੀਵੇਂ ਪਾਸੇ ਦੀ, ਜਿਵੇਂ ਕੋਈ ਮਸ਼ੀਨਰੀ ਮਸਲਨ ਸਾਈਕਲ ਨੀਵੇਂ ਪਾਸੇ ਨੂੰ ਬਸ ਥੋੜ੍ਹਾ ਬਹੁਤ ਹੀ ਹੈਂਡਲ ਸੰਭਾਲਣ ਦੀ ਲੋੜ ਹੈ, ਪੈਡਲ ਵੀ ਨਹੀਂ ਮਾਰਨੇ ਪੈਂਦੇ, ਬੜੀ ਛੇਤੀ ਮੰਜ਼ਿਲ ਨਿਕਲਦਾ ਹੈ। ਚੜ੍ਹਾਈਆਂ ਚੜ੍ਹਨੀਆਂ ਔਖੀਆਂ ਨੇ, ਉਤਰਾਈਆਂ ਵੱਲ ਨੂੰ ਤਾਂ ਵਧੇਰੇ ਜ਼ੋਰ ਨਹੀਂ ਲਾਉਣਾ ਪੈਂਦਾ, ਥੋੜ੍ਹਾ ਜਿਹਾ ਧਿਆਨ ਹੀ ਕਰਨਾ ਪੈਂਦਾ। ਇਹਨਾਂ ਦਾ ਮਨ ਇਹਨਾਂ ਨੂੰ ਇੱਥੋਂ ਹਾਲੇ ਉੱਠਣ ਨਾ ਦੇਵੇ, ਕਦੀ ਗੁਰੂ ਚੇਤੇ ਆਵੇ ਅਤੇ ਕਦੀ ਇਸ ਤਮਾਸ਼ੇ ਵਿੱਚ ਜਿੰਨਾ ਕੁ ਦਿਲ ਲੱਗਣਾ ਚਾਹੀਦਾ ਸੀ ਨਾ ਲੱਗਾ, ਗੁਰੂ ਦਾ ਡਰ ਪੈ ਬਣਿਆ ਰਿਹਾ। ਭਗਤ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਪਰਮੇਸ਼ੁਰ ਦੀ ਭਗਤੀ ਵਾਸਤੇ ਡਰ ਵੀ ਬੜਾ ਜ਼ਰੂਰੀ ਹੈ, ਸਿਦਕ ਵੀ ਬੜਾ ਜ਼ਰੂਰੀ ਹੈ, ਨਿਮਰਤਾ ਵੀ ਬੜੀ ਜ਼ਰੂਰੀ ਹੈ, ਡਰ ਬਿਨਾਂ ਭਗਤੀ ਨਹੀਂ ਹੁੰਦੀ। ਅਤੇ ਇਹਦੇ ਵਾਸਤੇ, ਪੈ ਪਾਓ ਵਾਸਤੇ ਸਤਸੰਗ ਦਾ ਹੋਣਾ ਬੜਾ ਜ਼ਰੂਰੀ ਹੈ। ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਅਤੇ ਭੈ ਬਿਨ ਭਗਤ ਨਾ ਹੋਵੇ ਤੇਰੀ, ਕਹੇ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰਾਖੋ ਰਾਜਾ ਰਾਮ ਮੋਹ। ਸੰਗਤ ਬਿਨਾਂ ਪਿਆਰ ਨਹੀਂ ਉਪਜਦਾ, ਪ੍ਰਭੂ ਦੇ ਦਰ ਦਾ ਪਿਆਰ ਨਹੀਂ ਉਪਜਦਾ, ਅਤੇ ਫਿਰ ਭੈ ਤੋਂ ਬਿਨਾਂ ਉਹ ਕਾਇਮ ਨਹੀਂ ਰਹਿੰਦਾ। ਭੈ ਅਤੇ ਪਿਆਰ ਇੱਦਾਂ ਨੇ ਜਿਵੇਂ ਬੋਲਰ ਅੰਦਰ ਹੀਟ ਹੋ ਜਾਏ ਨਾ, ਅਤੇ ਵਿਗਿਆਨੀ ਲੋਕਾਂ ਨੇ ਇੱਕ ਸੇਫਟੀ ਵਾਲ ਰੱਖਿਆ ਹੁੰਦਾ, ਉਹ ਵਿੱਚ ਲੰਘ ਜਾਂਦੀ, ਮੇਰੇ ਨਾਲ ਤੁਹਾਨੂੰ ਕਹਿਣਾ ਹੈ ਅਤੇ ਤੁਸੀਂ ਅਮਲਾ ਕੇ ਵੀ ਜਾਣਦੇ, ਪ੍ਰੈਕਟਿਸ ਵਿੱਚ ਵੀ ਆਉਂਦੀ। ਜੇ ਬੋਇਲਰ ਨੂੰ ਸੇਫਟੀ ਵਾਲ ਨਾ ਹੋਵੇ, ਵਾਧੂ ਸਟੀਮ ਨਾ ਨਿਕਲੇ ਅਤੇ ਫਟ ਜਾਣ ਦਾ ਅੰਦੇਸ਼ਾ ਹੈ ਅਤੇ ਕਾਫੀ ਤੋਂ ਵਾਧੂ ਨੁਕਸਾਨ ਹੋ ਜਾਂਦਾ। ਐਨ ਇਸੇ ਤਰ੍ਹਾਂ ਮਨੁੱਖ ਅੰਦਰ ਇੱਕ ਬੜੀ ਬਿਮਾਰੀ ਹੈ, ਉਹ ਹੈ ਹੋਮੇ ਦੀ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਮੇ ਰੋਗ ਮਾਨਸ ਕੋ ਦੀਨਾ। ਜੇ ਹੋਮੇ ਰੋਗ ਮਾਨਸ, ਹਾਂਜੀ, ਹੋਮੇ ਰੋਗ ਮਾਨਸ ਕੋ ਦੀਨਾ, ਬਾਕੀ ਜੂਨਾਂ ਨਾਲੋਂ ਮਨੁੱਖ ਨੂੰ ਜਿਹੜਾ ਸਪੈਸ਼ਲ ਅਤੇ ਉਚੇਚਾ ਰੋਗ ਲੱਗਾ ਹੈ ਹੰਕਾਰ ਦਾ, ਅਤੇ ਹੰਕਾਰ ਜੇ ਵੱਧਦਾ ਜਾਏ ਵੱਧਦਾ ਜਾਏ ਅਤੇ ਵੱਧਦਾ ਹੀ ਜਾਏ ਅਤੇ ਦੀਰਘ ਰੋਗ ਵਿੱਚ ਹੋ ਜਾਂਦਾ। ਹੋਮੇ ਦੀਰਘ ਰੋਗ ਹੈ, ਦੀਰਘ ਰੋਗ ਹੈ। ਅਤੇ ਦਾਰੂ ਭੀ ਸਮਾਏ, ਉਹ ਕੀ ਹੈ? ਸੰਗਤ ਵਿੱਚ ਦੀਰਘ ਕਹਿੰਦੇ ਨੇ ਕੋਹੜ ਨੂੰ। ਹੋਮੇ ਦੀਰਘ ਰੋਗ ਹੈ ਅਤੇ ਹੋਮੇ ਮਨੁੱਖ ਨੂੰ ਲਾਈ ਹੋਈ ਹੈ। ਤੋ ਹੋਮੇ ਰੋਗ ਮਾਨਸ ਕੋ ਦੀਨਾ, ਜੇ ਕਦੀ ਇਹਨੂੰ ਸੰਗਤ ਪ੍ਰਾਪਤ ਨਾ ਹੋਵੇ, ਜੇ ਕਿਨੂੰ ਕਦੀ ਇਹਨੂੰ ਨੇਕ ਬੰਦਿਆਂ ਦੀ ਸੋਭਤ ਨਾ ਮਿਲੇ, ਤਾਂ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਪਰਮੇਸ਼ੁਰ ਵੀ ਕੋਈ ਤਾਕਤ ਹੈ। ਵਰਨਾ ਇਹ ਹੀ ਸਮਝਦਾ ਰਹਿੰਦਾ ਹੈ ਕਿ ਮੈਂ ਆਪਣੀ ਤਾਕਤ ਨਾਲ, ਆਪਣੇ ਦਿਮਾਗ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਅਤੇ ਅਕਲ ਦੇ ਜ਼ੋਰ ਨਾਲ ਆਹ ਕੀਤਾ ਅਤੇ ਉਹ ਕੀਤਾ ਅਤੇ ਆਹ ਹੁਣ ਕਰ ਦੇਵਾਂਗਾ। ਅਤੇ ਜਦੋਂ ਫਿਰ ਦੀਵਾਲੇ ਨਿਕਲਦੇ ਨੇ ਅਤੇ ਪੁੱਤ ਵੀ ਨਾਲ ਹੀ ਹੁੰਦੇ ਨੇ ਅਤੇ ਰਿਸ਼ਤੇਦਾਰੀ ਕਈ ਵਧੀਆ ਹੁੰਦੀ ਅਤੇ ਦਿਮਾਗ ਵੀ ਉਹੀ ਹੁੰਦਾ ਅਤੇ ਫਿਰ ਪਾਗਲ ਹੋ ਜਾਂਦਾ ਇਨਸਾਨ। ਨਿਮਰਤਾ ਨਾ ਆਈ, ਹੋਂ ਹੋਂ ਕਰ ਬੰਧਨ ਮੈਂ ਭਰਿਆ ਹੋ ਗਿਆ ਅਤੇ ਬੋਇਲਰ ਫਟ ਗਿਆ ਅਤੇ ਫਿਰ ਹਸਪਤਾਲਾਂ ਵਿੱਚ ਬਿਸਤਰਾ ਨਹੀਂ ਲੱਭਦਾ ਪਿਤਾ ਜੀ ਹੋਣਾ ਲਈ ਜਾਂ ਚਾਚਾ ਜੀ ਹੋਣਾ ਲਈ, ਕਿਉਂਕਿ ਮੈਂਟਲ ਡਿਜ਼ੀਜ਼ ਹੋ ਗਈ ਹੈ। ਬੱਚੇ ਜਿਨ੍ਹਾਂ ਦੀ ਉਹ ਸਾਰੀ ਉਮਰ ਕੁਛ ਕਰਦਾ ਰਿਹਾ ਸੀ, ਉਹ ਬਿਸਤਰੇ ਢੂੰਡਦੇ ਨੇ, ਇਸ ਸ਼ਹਿਰ ਨਹੀਂ ਮਿਲਿਆ ਤਾਂ ਮਵਾਸੇ ਸਹੀ ਅਤੇ ਉੱਥੋਂ ਨਹੀਂ ਤਾਂ ਹੋਰ ਸਹੀ। ਜਦੋਂ ਮਨੁੱਖ ਅੰਦਰ ਹੋਮੇ ਵੱਧ ਜਾਂਦੀ ਹੈ ਅਤੇ ਫਿਰ ਕੁਦਰਤ ਕਿਸੇ ਨਾ ਕਿਸੇ ਤਰ੍ਹਾਂ ਸੇਫਟੀ ਵਾਲ ਖੋਲ੍ਹਦੀ ਹੈ। ਇਹ ਗੁਰੂ ਕਰੇ ਕਿਰਪਾ, ਸੰਗਤ ਪ੍ਰਾਪਤ ਹੁੰਦੀ ਰਹੇ, ਗੁਰੂ ਦਾ ਸ਼ਬਦ ਹਿਰਦੇ ਅੰਦਰ ਨਿਤਨੇਮ ਬਣ ਕੇ ਆਵੇ, ਵਿਚਾਰ ਬਣ ਕੇ ਆਵੇ, ਕੀਰਤਨ ਬਣ ਕੇ ਆਵੇ, ਕਥਾ ਬਣ ਕੇ ਆਵੇ ਆਵੇ, ਗੁਰੂ ਦਾ ਇਤਿਹਾਸ ਸਾਡੇ ਸਾਹਮਣੇ ਆਵੇ, ਤਾਂ ਇਹ ਫਿਰ ਨਿਮਰਤਾ ਆ ਜਾਂਦੀ ਹੈ, ਪਿਆਰ ਆ ਜਾਂਦਾ। ਪਿਆਰ ਅਤੇ ਨਿਮਰਤਾ ਇੱਕ ਵਾਲ ਨੇ, ਜਦੋਂ ਮਨੁੱਖ ਅੰਦਰ ਹੋਮੇ ਆਉਣ ਲੱਗਦੀ ਤਾਂ ਸੇਫਟੀ ਵਾਲ ਫਿਰ ਕੰਮ ਕਰਨ ਲੱਗ ਪੈਂਦੇ ਨੇ। ਆਪ ਜੀ ਉੱਤੇ ਤਾਂ ਬਖਸ਼ਿਸ਼ ਹੈ, ਗੁਰੂ ਮਹਾਰਾਜ ਸਦਾ ਹੀ ਆਪਦੇ ਅੰਗ ਸੰਗ ਰਹਿੰਦਾ ਹੈ। ਬੜੇ ਬੜੇ ਮਹਾਂਪੁਰਸ਼ਾਂ ਨੇ ਪਤਾ ਲੱਗਾ ਇਸ ਸਥਾਨ 'ਤੇ ਚਰਨ ਪਾਏ ਅਤੇ ਕਦਮ ਰੰਜਾ ਫਰਮਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਗੁਰਮਤ ਵਿੱਚ 68 ਤੀਰਥ ਕੀ ਹਨ। ਜਦੋਂ ਬਜ਼ੁਰਗਾਂ ਨੇ ਸਤਿਗੁਰਾਂ ਤੋਂ ਪੁੱਛਿਆ ਅਤੇ ਉਹਨਾਂ ਇੱਕ ਤੱਥ ਦੀ ਗੱਲ ਆਖੀ ਹੈ ਕਿ 68 ਤੀਰਥ ਜਿਹ ਸਾਧ ਪਗ ਧਰੇ, ਪਗ ਮੀਨਜ਼ ਪੈਰ, ਚਰਨ, 68 ਤੀਰਥ ਜਹ ਸਾਧ ਪਗ ਧਰੇ ਤੈਂ ਬੈਕੁੰਠ ਜਹ ਨਾਮ ਉਚਰੇ। ਗੱਲ ਕਰਦਿਆਂ ਕਰਦਿਆਂ ਹੋਰ ਦਿਮਾਗ ਵਿੱਚ ਆ ਜਾਂਦੀ ਹੈ, ਬੈਕੁੰਠ ਦੋ ਲਫਜ਼ਾਂ ਦਾ ਮਜਮੂਆ ਹੈ, ਜੋੜ ਹੈ, ਇੱਕ ਵਿੱਚ ਦੂਜਾ ਲਸ, ਬੈ ਜਮਾ ਕੁੰਠ ਇਜ਼ ਇਕੁਅਲ ਟੂ ਬੈਕੁੰਠ, ਅਤੇ ਇਹਦੇ ਵੱਖ ਅਰਥ ਵੀ ਵੱਖ ਵੱਖ ਨੇ। ਬੈ ਮੈਨੇ ਦੁਆਇਤ, ਕੁੰਠ ਮੈਨੇ ਉੱਠਣਾ, ਜਿਸ ਇਕੱਠ ਵਿੱਚੋਂ ਦੁਆਇਤ ਭਾਵ ਦੂਜਾ ਭਾਵ ਉੱਠ ਜਾਏ ਦੈਟ ਇਜ਼ ਕਾਲਡ ਬੈਕੁੰਠ। ਅਤੇ ਐਸੀ ਜਗ੍ਹਾ ਸਤਸੰਗ ਹੀ ਹੁੰਦੀ ਹੈ ਜਿੱਥੇ ਅਮੀਰ ਗਰੀਬ ਆਲਾ ਅਦਨਾ ਰਾਓ ਰੰਗ ਸ਼ਾਹੋ ਗਦਾ ਹਰ ਕੋਈ ਆ ਕੇ ਬੈਠ ਸਕਦਾ ਹੈ। ਇੱਥੇ ਪੈਸਾ ਚੜ੍ਹਾਉਣ ਵਾਲਾ ਵੀ ਕੀਰਤਨ ਸੁਣ ਸਕਦਾ ਹੈ ਅਤੇ ਇੱਥੇ ਸਿਰ ਭੇਂਟ ਕਰਨ ਵਾਲਾ, ਖੋਪੜੀ ਲਹਾਉਣ ਵਾਲਾ ਵੀ ਆ ਸਕਦਾ ਹੈ। ਤੋ ਸਤਸੰਗ ਜੀ ਤਾਂ ਬੈਕੁੰਠ ਦੋ ਲਫਜ਼ਾਂ ਦਾ ਮਜਮੂਆ ਹੈ, ਜਿਹਨਾਂ ਨੂੰ ਯਾਦ ਹੈ ਗੁਸਤਾਖੀ ਮਾਫ਼ ਰੱਖਣ, ਬਾਕੀਆਂ ਨੂੰ ਯਾਦ ਕਰਨਾ ਚਾਹੀਦਾ ਕੋਈ ਪੁੱਛ ਬਹਿੰਦਾ। ਤੈਂ ਬੈਕੁੰਠ 68 ਤੀਰਥ ਜਹ ਸਾਧ ਪਗ ਧਰੇ ਅਤੇ ਤੈਂ ਬੈਕੁੰਠ ਜਹ ਨਾਮ ਉਚਰੇ। ਗੁਰੂ ਦੇ ਸ਼ਬਦ ਅਨੁਸਾਰ, ਵਾਕ ਅਨੁਸਾਰ, ਰੋਸ਼ਨੀ ਅਨੁਸਾਰ ਅਸਾਂ ਬੈਕੁੰਠ ਵਿੱਚ ਵੀ ਬੈਠੇ ਹਾਂ ਅਤੇ ਸ਼ਰਧਾ ਨਾਲ 68 ਤੀਰਥ ਦਾ ਵੀ ਸਾਨੂੰ ਪੁੰਨ ਮਿਲ ਰਿਹਾ। ਇੱਥੇ ਤਾਂ ਅਨੇਕਾਂ ਮਹਾਂਪੁਰਸ਼ਾਂ ਨੇ ਆ ਕੇ ਚਰਨ ਪਾਏ ਨੇ, ਗੁਰਮਤਿ ਫੈਲਾਈ ਹੈ, ਅੰਮ੍ਰਿਤ ਛਕਾਏ ਨੇ, ਗੁਰਸਿੱਖੀ ਜੀਵਨ ਦਾ ਪ੍ਰਚਾਰ ਕੀਤਾ ਹੈ। ਤੋ ਸਾਧ ਸੰਗਤ ਜੀ, ਉਹ ਸਿੱਖ ਇਸੇ ਫਿਕਰ ਵਿੱਚ ਲੱਗੇ ਰਹੇ ਕਿ ਗੁਰੂ ਸਾਹਿਬ ਜੀ ਕੀ ਆਖਣਗੇ, ਅਸਾਂ ਤਾਂ ਕੌੜੀ ਨਰਕ ਵਿੱਚ ਪੈ ਗਏ, ਸਵੇਰਾ ਹੋ ਚੱਲਿਆ। ਇਹ ਤਾਂ ਇਸ ਫਿਕਰ ਵਿੱਚ ਰਹੇ ਕਿ ਗੁਰੂ ਅੰਤਰਜਾਮੀ, ਸਾਨੂੰ ਲੱਜਿਤ ਹੋਣਾ ਪਵੇਗਾ, ਭੈ ਵਿੱਚ ਰਹੇ। ਲੇਕਿਨ ਜਿਹੜੇ ਮਹਾਰਾਜ ਦੇ ਕੋਲ ਰਹੇ ਸਰੀਰ ਕਰਕੇ, ਉਹਨਾਂ ਸੋਚਿਆ ਵੀ ਅਸੀਂ ਵੀ ਮਹਾਰਾਜ ਦੇ ਸੁੱਤਿਆਂ ਸੁੱਤਿਆਂ ਜਾ ਆਉਂਦੇ ਤਾਂ ਥੋੜ੍ਹਾ ਬਹੁਤ ਸੁਣੇ ਆਉਂਦੇ, ਭਈ ਜਾ ਕੇ ਵੇਖ ਲੈਂਦੇ ਅਤੇ ਆਸਾ ਦੀ ਵਾਰ ਵੇਲੇ ਅਸੀਂ ਵੀ ਆ ਸਕਦੇ ਸੀ, ਦੌੜ ਭੱਜ ਕੇ ਹੋਏ ਆਉਂਦੇ ਤਾਂ ਚੰਗਾ ਸੀ। ਦੂਜਾ ਕਹਿਣ ਨਹੀਂ, ਉਹਨਾਂ ਨੂੰ ਮਹਾਰਾਜ ਬੜਾ ਪਿਆਰ ਕਰਦੇ ਨੇ, ਹੁਣ ਤਾਂ ਮਸਾਂ ਹੀ ਚਾਂਸ ਮਿਲਿਆ, ਅਸਾਂ ਸ਼ਿਕਾਇਤ ਕਰਾਂਗੇ। ਜੇ ਤਾਂ ਗੁਰਾਂ ਨੇ ਬੁੱਝ ਲਈ ਗੱਲ ਤਾਂ ਠੀਕ ਹੈ, ਨਹੀਂ ਤਾਂ ਅਸੀਂ ਬੁਝਾ ਦੇਵਾਂਗੇ ਸਤਿਗੁਰੂ ਨੂੰ। ਫਿਰ ਕਹਿਣ ਕਦੀ ਅਸੀਂ ਵੀ ਜਾ ਆਉਂਦੇ। ਇਸੇ ਉਹ ਮਹਾਰਾਜ ਦੇ ਰਹੇ ਤਾਂ ਸਰੀਰ ਕਰਕੇ ਹਾਜ਼ਰੀ ਵਿੱਚ, ਪਰ ਅੰਦਰਲਾ ਹਜ਼ੂਰੀ 'ਚ ਨਾ ਰਿਹਾ, ਇਹ ਇੱਦਾਂ ਰਹੇ। ਤੋ ਸਤਸੰਗ ਜੀ, ਇਉਂ ਇਹਨਾਂ ਦਾ ਮਨ ਨੁਕਤਾ ਚੀਨੀ ਜਿਹੀ ਦਾ ਸ਼ਿਕਾਰ ਹੋਇਆ। ਦੋ ਤਰ੍ਹਾਂ ਦਾ ਮਨੁੱਖ ਨੂੰ ਮਨੁੱਖ ਹੁੰਦਾ ਹੈ, ਇੱਕ ਮਨੁੱਖ ਨੁਕਤਾ ਚੀਨ ਹੁੰਦੇ ਨੇ, ਇੱਕ ਮਨੁੱਖ ਨੁਕਤਾ ਰਸ ਹੁੰਦੇ ਨੇ, ਦੋਨੋਂ ਫਾਰਸੀ ਦੇ ਲਫ਼ਜ਼ ਨੇ। ਨੁਕਤਾ ਚੀ ਹੋਣਾ ਇੱਕ ਐਬ ਹੈ, ਦੁਨੀਆਂ ਦੇ ਹਰ ਵੇਲੇ ਐਬ ਜੋਈ ਕਰਨੀ, ਬੱਚਿਆਂ ਦੀ, ਪੁੱਤਰਾਂ ਦੀ, ਧੀਆਂ ਦੀ, ਰਿਸ਼ਤੇਦਾਰਾਂ ਦੀ, ਆਲੇ ਦੁਆਲੇ ਦੀ, ਹੋਰ ਮਿੱਤਰਾਂ ਸੱਜਣਾਂ ਦੀ, ਐਵਰੀ ਟਾਈਮ ਐਬ ਦੇਖੀ ਜਾਣੇ, ਅਤੇ ਉਹਦੀ ਹਾਲਤ ਇੱਦਾਂ ਦੀ ਹੋ ਜਾਂਦੀ ਹੈ ਦਿਮਾਗ ਦੀ, ਜਿਵੇਂ ਹਰ ਵੇਲੇ ਘਰ ਦਾ ਕੂੜਾ ਜਾਂ ਗੰਦ ਕਿਸੇ ਇੱਕ ਥਾਂ ਸਿੱਟੋ, ਉਹ ਗੰਦ ਭਾਵਾਂ ਚੱਕਿਆ ਜਾਏ, ਉਹਦੇ 'ਚ ਵੀ ਸੜਿਆਉਣ ਆਉਣ ਲੱਗ ਪੈਂਦੀ। ਇਹ ਧਿਆਨ ਰੱਖਣ ਵਾਲੀ ਗੱਲ ਹੈ। ਮਾਦੇ ਦੀ ਦੁਨੀਆ ਅੰਦਰ ਜਿੱਥੇ ਜਾਂ ਡਸਟਬਿਨ ਹੋਵੇ, ਉਹਨੂੰ ਰੋਜ਼ ਸਾਫ਼ ਕਰੋ, ਉਹਦੇ 'ਚੋਂ ਵੀ ਬਦਬੂ ਆਉਂਦੀ ਹੈ। ਅਤੇ ਕਈਆਂ ਦਾ ਦਿਮਾਗ ਸੁਰਤ ਡਸਟਬਿਨ ਬਣ ਜਾਂਦੀ, ਹਰ ਕਿਸੇ ਦਾ ਕੂੜਾ ਹੀ ਪਾਉਂਦੇ ਰਹਿੰਦੇ ਨੇ। ਇਹ ਹੁੰਦਾ ਹੈ ਨੁਕਤਾ ਚੀਨੀ, ਇੱਕ ਹੁੰਦਾ ਹੈ ਨੁਕਤਾ ਰਸੀ, ਨੁਕਤੇ 'ਤੇ ਪਹੁੰਚਣਾ, ਅੰਜਾਮ 'ਤੇ ਪਹੁੰਚਣਾ, ਉਹਦੇ 'ਚੋਂ ਸਾਨੂੰ ਕੋਈ ਗੱਲ ਲੱਭੇ। ਇਹ ਨੁਕਤਾ ਚੀ ਬੰਦੇ ਤਾਂ ਗੁਰੂ ਦੇ ਨੇੜੇ ਰਹੇ, ਪਰ ਉਹ ਉੱਥੇ ਮਹਿਫਲ 'ਚ ਬੈਠੇ ਹੋਏ ਮੁਜਰੇ 'ਚ ਡਰਦੇ ਰਹੇ। ਜਿਸ ਵੇਲੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ, ਅਤੇ ਇਹ ਵੀ ਉੱਥੇ ਅਤੇ ਉਹ ਵੀ ਉੱਥੇ ਪਹੁੰਚ ਵੀ ਗਏ, ਡਰ ਨੇ ਚੰਗੀ ਸੇਧ ਦਿੱਤੀ। ਮਹਾਰਾਜ ਅੰਤ ਵਿੱਚ ਸਾਰੀਆਂ ਸੰਗਤਾਂ ਵਿੱਚ ਬੈਠੇ ਵਿਸਮਾਦ ਵਿੱਚ ਆਏ ਹੋਏ, ਮਸਤੀ ਵਿੱਚ ਆਏ ਹੋਏ ਮੁਸਕਰਾਏ, ਅਤੇ ਮੁਸਕਰਾਉਣ ਤੋਂ ਬਾਅਦ ਆਪ ਜੀ ਦੀ ਮੁਸਕਰਾਹਟ ਕਲਮਾਤ ਵਿੱਚ ਬਦਲ ਗਈ, ਫਿਕਰਾਂ ਵਿੱਚ ਬਦਲ ਗਈ, ਸ਼ਬਦ ਬਣ ਗਈ। ਆਪ ਜੀ ਨੇ ਬੁਲੰਦ ਆਵਾਜ਼ ਅਨੰਦਪੁਰ ਸਾਹਿਬ ਆਖਿਆ, ਹਾਜ਼ਰ ਗੈਰ ਹਾਜ਼ਰ ਅਤੇ ਗੈਰ ਹਾਜ਼ਰ ਹਾਜ਼ਰ, ਪਤਾ ਕੁਛ ਨਾ ਲੱਗੇ, ਸੋ ਕਰੇ ਜੇ ਤਿਸੇ ਰਜਾਏ। 24ਵੀਂ ਪੌੜੀ ਤੋੜਾ ਲੱਗਾ, ਸ਼ੁੱਧ ਕਿਹਾ, ਅਤੇ ਉਹ ਤੋਂ ਬਾਅਦ ਯਕਾਯਕ ਸਤਿਗੁਰੂ ਇਉਂ ਕਹਿਣ ਲੱਗ ਪਏ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਵੇਂ ਮੱਥਾ ਠਣਕ ਜਾਂਦਾ ਹੈ ਕਿਸੇ ਦਾ, ਇਵੇਂ ਨੁਕਤਾ ਰਸਾਂ ਨੂੰ ਤਾਂ ਪਤਾ ਲੱਗ ਗਿਆ, ਪਰ ਨੁਕਤਾ ਚੀਨਾਂ ਨੂੰ ਹਾਲੇ ਪਤਾ ਨਹੀਂ ਲੱਗਾ ਵੀ ਸਾਡੇ 'ਤੇ ਵੀ ਪੈਂਦੀ ਹੈ। ਜਦੋਂ ਕੁਛ ਨਾ ਪਤਾ ਲੱਗਾ ਤਾਂ ਭਾਈ ਦਇਆ ਸਿੰਘ ਜੀ ਦਸਤ ਬਸਤਾ ਖਲੋ ਗਿਆ, ਸ਼ਹਿਨ ਸ਼ਾਹੋ ਇਸ ਮੁਹਿੰਮੇ ਨੂੰ ਹੱਲ ਕਰ ਦਿਓ, ਇਸ ਬੁਝਾਰਤ ਨੂੰ ਖੋਲ੍ਹ ਦਿਓ, ਇਹ ਮੁਦਾਵਣੀ ਸਾਫ਼ ਕਰ ਦਿਓ, ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਪਾਲ ਜੀ, ਪਤਾ ਨਹੀਂ ਲੱਗਦਾ ਤੁਹਾਡੀਆਂ ਰਮਜ਼ਾਂ ਦਾ ਗੱਲ ਕੀ ਹੈ। ਮਹਾਰਾਜ ਨੇ ਕਿਹਾ ਰਾਤੀ ਪਹਿਰੇ 'ਤੇ ਕੌਣ ਕੌਣ ਸਨ, 1, 2, 3, 4 ਖੜ੍ਹੇ ਕਰ ਲੈ। ਮਹਾਰਾਜ ਨੇ ਕਿਹਾ ਕਿੱਥੇ ਕਿੱਥੇ ਰਹੇ ਹੋ, ਜਿਹੜੇ ਨੇੜੇ ਹੀ ਰਹੇ ਪਹਿਰਾ ਦਿੰਦੇ ਰਹੇ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਰਹੇ, ਤੁਹਾਡੇ ਕੋਲ ਰਹੇ, ਅਤੇ ਤੁਸੀਂ ਇਹ ਤਾਂ ਕੰਬ ਗਏ। ਅੰਦਰਲਾ ਸ਼ਾਦ ਹੁੰਦਾ ਹੈ, ਫੇਸ ਇਜ਼ ਐਨ ਇੰਡੈਕਸ ਟੂ ਮਾਇੰਡ, ਚਿਹਰਾ ਦਿਲ ਦਾ ਹੀ ਸ਼ੀਸ਼ਾ ਹੁੰਦਾ ਹੈ। ਮਹਾਰਾਜ ਤੁਸੀਂ ਜਾਣਦੇ ਹੀ ਹੋ ਅਸੀਂ ਕਿੱਥੇ ਰਹੇ, ਸੱਚੇ ਪਾਤਸ਼ਾਹ ਤੁਸਾਂ ਜਾਣ ਹੀ ਜਾਣ। ਮਹਾਰਾਜ ਇਹ ਮਨ ਚੰਚਲ ਹੈ, ਜ਼ਰਾ ਕੁ ਢਿੱਲ ਦਿੱਤੀ ਅਤੇ ਨਿਚਾਈਆਂ ਨੂੰ ਟਹਿ ਗਿਆ, ਨੀਵੇਂ ਬੰਨੇ ਨੂੰ ਚਲਾ ਗਿਆ। ਅਸੀਂ ਆਪ ਦਾ ਪਹਿਰਾ ਵੀ ਦਿੱਤਾ, ਅਸੀਂ ਪਹਿਰਾ ਵੀ ਦਿੱਤਾ, ਅਤੇ ਲੇਕਿਨ ਪਹਿਰੇ ਤੋਂ ਬਾਅਦ ਇਹ ਸੱਜਣ ਸਿੰਘ ਸਾਡੇ ਗੁਰਭਾਈ ਤਾਂ ਤੁਹਾਡੀ ਹਜ਼ੂਰੀ ਵਿੱਚ ਰਹੇ, ਪਰ ਅਸਾਂ ਮੁਜਰਾ ਵੇਖਣ ਚਲੇਗਾ ਸੱਚੇ ਪਾਤਸ਼ਾਹ, ਨਾਲੇ ਕਹਿ ਅਤੇ ਨਾਲੇ ਢਹਿ ਪੈ। ਆਪਣਾ ਕਸੂਰ ਮੰਨਣਾ ਬੜੀ ਬੋਲਡਨੈਸ ਹੈ, ਬਹਾਦਰੀ ਹੈ, ਤੋ ਨਾਲੇ ਚਰਨੀ ਢਹਿ ਪੈ। ਤੋ ਇਹਨਾਂ ਦੇ ਕੁਛ ਭਾਵ ਐਸੇ ਸੀ, ਜੋ ਬਖਸ਼ੋ ਤੋਂ ਜ਼ਹੇ ਕਿਸਮਤ, ਨਾ ਬਖਸ਼ੋ ਤੋਂ ਸ਼ਿਕਾਇਤ ਕਿਹਾ। ਹੁਣ ਤਾਂ ਅਸੀਂ ਦੋਸ਼ੀ ਤਾਂ ਹਾਂ, ਕਸੂਰਵਾਰ ਤਾਂ ਹਾਂ, ਨਿਰਗੁਣੀ ਆ ਰਹੇ, ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ, ਬਖਸ਼ਿਸ਼ ਹੋਵੇ ਤਾਂ ਬਖਸ਼ੀਏ ਜਾਏ, ਜੋ ਬਖਸ਼ੋ ਤੋਂ ਜ਼ਹੇ ਕਿਸਮਤ, ਨਾ ਬਖਸ਼ੋ ਤੋਂ ਸ਼ਿਕਾਇਤ ਕਿਹਾ, ਤੇਰੇ ਇਨਕਾਰ ਕੇ ਸਦਕੇ, ਤੇਰੇ ਇਕਰਾਰ ਕੇ ਸਦਕੇ। ਮਹਾਰਾਜ ਨੇ ਕਿਹਾ ਸੰਗਤ ਵਿੱਚ, ਕਿਹਾ ਇਹ ਠੀਕ ਕਹਿੰਦੇ ਨੇ ਅਤੇ ਸੱਚ ਆਉਂਦੇ ਨੇ, ਅਤੇ ਇਸ ਮਹਿਫਲ ਅੰਦਰ, ਇਸ ਦਰਬਾਰ ਅੰਦਰ, ਇਸ ਸੰਗਤ ਅੰਦਰ, ਇੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਸਾਰੀ ਕਹਾਣੀ ਸਾਹਮਣੇ ਆ ਗਈ। ਮਹਾਰਾਜ ਨੇ ਕਿਹਾ ਇਹ ਦੋਨੋਂ ਮੁਜਰਾ ਦੇਖਣ ਚਲੇ ਗਏ ਮੇਰਾ ਪਹਿਰਾ ਦੇਣ ਤੋਂ ਬਾਅਦ, ਪਰ ਉੱਥੇ ਡਰਦੇ ਰਹੇ ਕਿ ਗੁਰਭਾਈਆਂ ਨੂੰ ਪਤਾ ਹੈ, ਗੁਰੂ ਨੂੰ ਪਤਾ ਹੈ, ਅੰਤਰਜਾਮੀ ਹੈ, ਇਹਨਾਂ ਦੀ ਕਾਇਆ ਉੱਥੇ ਰਹੀ ਅਤੇ ਅੰਦਰਲਾ ਮੇਰੇ ਕੋਲ ਰਿਹਾ। ਜਿਹੜੇ ਮੇਰੇ ਕੋਲ ਰਹੇ ਇਸ ਖਿਆਲ ਵਿੱਚ ਰਹੇ ਵੀ ਜਾ ਆਉਂਦੇ ਤਾਂ ਅਸੀਂ ਵੀ ਸੁੱਤਿਆਂ ਸੁੱਤਿਆਂ ਜਾ ਹੀ ਆਉਂਦੇ, ਤਾਂ ਮੈਂ ਕਿਹਾ ਸੀ ਕਿ ਗੈਰ ਹਾਜ਼ਰ ਹਾਜ਼ਰ ਅਤੇ ਹਾਜ਼ਰ ਗੈਰ ਹਾਜ਼ਰ। ਤੋ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਤਨ ਅਤੇ ਮਨ ਦੋਨੋਂ ਹੀ ਹਾਜ਼ਰ ਹੋਣ, ਇਹ ਹਾਜ਼ਰੀ ਹਜ਼ੂਰੀ ਮਹਾਰਾਜ ਆਪਣੀ ਬਖਸ਼ਿਸ਼ ਨਾਲ ਹੀ ਬਣਾ ਰੱਖੇ, ਨਹੀਂ ਤਾਂ ਕਈ ਵਾਰੀ ਬਾਜਿਆਂ 'ਤੇ ਬੈਠਿਆਂ ਵੀ ਹਜ਼ੂਰੀ ਨਹੀਂ ਹੁੰਦੀ, ਹਾਜ਼ਰੀ ਰਹਿ ਜਾਂਦੀ। ਆਪ ਤੇ ਤਾਂ ਮੈਂ ਕੋਈ ਗੱਲ ਨਹੀਂ ਕਹਿੰਦਾ, ਜੋ ਪਿਆਰ ਦੇ ਪਰਾਂ ਤੇ ਉੱਡ ਉੱਡ ਕੇ ਆਉਂਦੇ ਹੋ, ਗੁਰੂ ਕਿਰਪਾ ਕਰੇ ਆਪਣੇ ਚਰਨਾਂ ਵਿੱਚ ਬੁਲਾ ਕੇ ਸਾਡਾ ਅੰਦਰਲਾ ਵੀ ਇੱਥੇ ਹਾਜ਼ਰ ਰੱਖੇ। ਤੋ ਸਾਧ ਜੀ ਇੱਕ ਵਾਰੀ ਸ਼ਬਦ ਦੀ ਤੁਕ ਪਿਆਰ ਨਾਲ ਸੁਣੋ। ਐਸੀ ਲਾਲ ਤੁਝ ਬਿਨ ਕੌਣ ਕਰੇ,
ਐਸੀ ਲਾਲ
ਸ਼ਹਾਦਤ 1675 ਵਿੱਚ ਹੋਈ। ਨਵੰਬਰ 1675 ਅੰਦਰ ਚਾਂਦਨੀ ਚੌਕ ਵਿੱਚ ਆਪ ਜੀ ਦੀ ਸ਼ਹਾਦਤ ਹੋਈ। ਅਤੇ ਜਿਸ ਦਿੱਲੀ ਅੰਦਰ ਸੰਨਾਟਾ ਛਾ ਗਿਆ, ਪੈ ਛਾ ਗਿਆ, ਗਮ ਛਾ ਗਿਆ, ਕੋਈ ਪ੍ਰਗਟ ਤੌਰ 'ਤੇ ਅੱਗੇ ਨਾ ਨਿਕਲਿਆ, ਪੂਰੇ ਇੱਕ ਵਰੇ ਬਾਅਦ 1676 ਵਿੱਚ ਔਰੰਗਜ਼ੇਬ ਆਲਮਗੀਰ ਮੁਹੱਈਉਦੀਨ ਜਾਮਾ ਮਸਜਿਦ ਵਿੱਚੋਂ ਜੁਮੇ ਦੀ ਨਮਾਜ਼ ਪੜ੍ਹ ਕੇ ਨਿਕਲਿਆ। ते किसे सिख ने बड़े ही जोर नाल हाथी ते चढ़े हुए औरंगजेब दे वट्टा मारिया, पत्थर मारिया। पूरे वरे बाद जे कदी ठिकाने वज जांदा ते उस वेले ही राहिए मुल्के आदम हो जांदा। कुछ इतिहासकारां दा ख्याल है जेड़े सिख गुरु तो आग्या लैके जेल चो मफरूर होए सन उन्हां दा दौड़ना भी चैलेंज सी हकूमत लई। उन्हां विचों किसे एक ने ऐसा कीता, लेकिन इस तो एक गल सिद्ध हो गई कि गुरु तेग बहादुर की शहादत ने भरपूर तौर पर लोगों के दिल अंदर हकूमत की विरोधता से मुजाहमत करने वास्ते रुचियां पैदा कर दित्तियां। ये मैं गल महान हिस्टोरियन सर जादू नाथ सरकार की कलम तो कही। कुछ समय तो बाद आनंदपुर की सरजमी अंदर गुजरी दे चंद गुरु तेग बहादुर के लाडले सपूत गोबिंद राय की तख्त नशीनी होनी। गिरदो निवाह ते दूरो दराज दिया संगतां नूं मतला कीता गया, दस्या गया, इनवाइट कीता गया। बड़ा भारी इकट्ठ दा प्रबंध होया। हर श्री गोबिंद राय जी दसवें गुरु नानक बन के तख्त ते सुशोभित होणगे। बाबा बुढ़ा साहिब जी दी अंश वंश विचों ब्रह्म ज्ञानी आए ने, गुरबख्श सिंह जी ब्रह्म ज्ञानी इत्थे पहुंचे ने, क्योंकि बाबे नानक तो लैके ही ये मर्यादा चली सी कि कोई गुरु पद उत्ते तां ही समझिया जाएगा जे बाबा बुढ़ा जी तेरी अंश बंश उसनू तिलक सजाएगी, तिलक लगाएगी। तो गुरु गोबिंद सिंह महाराज हाले गोबिंद राय हैं, उन्हां दी तख्त नशीनी का मौका है। हजारों की तादाद अंदर संगतां जुड़िया, नाले लोकां दा दिल। नौ वरे की उम्र के साहिबजादे ने हिंदुस्तान के गरीबों लिए हित शो करके साबित करके अपनी वल खिंच लिया सी, राघव कर लिया सी, परसुएड कर लिया सी, केंद्रित कर लिया सी, मरकूज कर लिया सी, सेंट्रलाइज कर लिया सी। जिथों तक खबर गई अपने कम्मां काजां नूं छड के भी ते एडजस्ट करके भी नर नारी आनंदपुर साहिब पहुंचे। श्री गुरु महाराज के चरणों अंदर पंज पैसे ते नारियल पेट किया गया ते आप जी तख्त ते बैठे। संगतां ने मत्था टेकिया, रोहरीत ते मर्यादा अनुसार भेटावां रखियां। उच्ची मसनद उत्ते संघासन उत्ते श्री गुरु गोबिंद राय जी सजे हुए ने। इस संगत विच रमदास दे इलाके तो नाले ते बाबा बुढ़ा जी दी वंश तो सज्जन आए, नाले ओ सज्जन ते उस नाल होर कई उसकी बरादरी दे आए, जो गुरु दा सीस चांदनी चौक विचों एक मैली कचहरी चादर विच वलेट के हिरन वांग चुंगियां भरदा होया गुरु दे प्यार विच आनंदपुर साहिब पहुंचिया सी ते ए महान दात गुरु के चरणा विच लियाई ते महाराज तो असीसा लईयां, जिसनू महाराज जी ने रंगरेटा गुरु का बेटा आखिया सी। ए भी आए कश्मीर दे वो पंडित, कश्मीर विच एक इलाका है मटन, ते मटन दे रहन वाले कृपा राम जी पंडित अड़ू राम दे सपुत्र, जो 500 ब्राह्मणा दा जत्था लैके फरियादी बने सन गुरु तेग बहादुर महाराज दे चरणा विच आए सी, कश्मीर तो वह भी एक बड़ा जत्था लैके आए। इसे तरह जिस परिवार ने, जिस बरादरी ने गुरु तेग बहादुर जी का तड़ जान की बाजी ला के सर बकफ हो के अपने घर नू नजरे आतिश करके गुरु के चरणों तो तन मन धन निशावर करके सस्कारिया सी, वो परिवार भी लखी शाह वणजारा, इहदा पुत्र हेमचंद, इहदा पुत्र नगाहिया राम ते इहनां दा दोतरा उदय चंद ਇਹਨਾਂ ਦਾ ਭਰਾ ਧਰਮਦਾਸ ਤੇ ਹੋਰ ਵੀ ਕਈ ਬਰਾਦਰੀ ਦੇ ਬੰਦੇ ਦਿੱਲੀ ਤੋਂ ਵੀ ਪਹੁੰਚੇ। ਹਾਲੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਆਰ ਵਿੱਚ ਸਾਹਿਬਜ਼ਾਦੇ ਕੋਲ ਆ ਵੀ ਨਹੀਂ ਸਕੇ ਸਨ। ਕਹਿੰਦੇ ਨੇ ਮੱਥਾ ਟੇਕਿਆ ਦਿੱਲੀ ਦੀ ਸੰਗਤ ਨੇ ਵੀ। ਇਹਨਾਂ ਵਿੱਚ ਭਾਈ ਨਿਗਾਈਆ ਰਾਮ ਤੇ ਇਹਨਾਂ ਦੇ ਪਿਤਾ ਲੱਖੀ ਚੰਦ ਲੱਖੀ ਸ਼ਾਹ ਵੀ ਹਨ। ਕਹਿੰਦੇ ਨੇ ਜਿਸ ਵੇਲੇ ਸਾਰੀ ਰਸਮ ਅਦਾ ਹੋ ਗਈ ਤੇ ਗੁਰੂ ਮਹਾਰਾਜ ਜੀ ਨੇ ਗੋਬਿੰਦ ਰਾਏ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਮਹਾਰਾਜ ਦੀ ਨਿਗਾਹ ਲੱਖੀ ਸ਼ਾਹ ਤੇ ਪੈ ਗਈ, ਨਿਗਾਈਆ ਰਾਮ ਤੇ ਪੈ ਗਈ। ਮਹਾਰਾਜ ਨੇ ਉਚੇਚੇ ਤੌਰ ਤੇ ਇਹਨਾਂ ਨੂੰ ਆਵਾਜ਼ ਦੇ ਕੇ ਕੋਲ ਬੁਲਾਇਆ, ਜਿਵੇਂ ਕਦੀ ਜੈਤਾ ਜੀ ਨੂੰ ਬੁਲਾਇਆ ਸੀ। ਕੋਲ ਆ ਜਾਣ ਤੋਂ ਬਾਅਦ ਮਹਾਰਾਜ ਨੇ ਆਖਿਆ, ਤੁਸੀਂ ਭਾਵਾਂ ਇਹ ਸਮਝੋ ਕਿ ਮੌਕਾ ਇਸ ਗੱਲ ਦਾ ਨਹੀਂ ਹੈ, ਪਰ ਮੇਰੀ ਸੁਰਧਾਰ ਵੇਲੇ ਉੱਥੇ ਲੱਗੀ ਰਹਿੰਦੀ ਹੈ ਤੇ ਮੈਂ ਉਸੇ ਹੀ ਨੁਕਤੇ ਤੋਂ ਉੱਠਣਾ ਹੈ। ਨਗਾਈਆ ਰਾਮ ਜੀ ਤੇ ਸਤਿਕਾਰਯੋਗ ਲੱਖੀ ਸ਼ਾਹ ਜੀ ਮੇਰੇ ਕੋਲ ਆਓ, ਦੋਵੇਂ ਆ ਜਾਂਦੇ ਨੇ। ਅੱਜ ਬੜਾ ਖਾਸੁਲ ਖਾਸ ਦਿਹਾੜਾ ਹੈ, ਮੇਰੇ ਸੱਦੇ ਪੱਤਰ ਉੱਤੇ ਹਿੰਦੁਸਤਾਨ ਦੀ ਬਰਾਦਰੀ ਜੁੜੀ ਹੈ, ਭਾਰਤ ਵਰਸ਼ ਦੇ ਲੋਕ ਜੁੜੇ ਨੇ। ਅੱਜ ਮੈਨੂੰ ਅੱਖੀ ਡਿੱਠਾ ਹਾਲ ਸੁਣਾਓ, ਜਦੋਂ ਮੇਰੇ ਪੂਜੀਆ ਪਿਤਾ ਦਾ ਧੜ ਉੱਥੇ ਪਿਆ ਹੋਵੇਗਾ, ਬੜਾ ਸਖਤ ਪਹਿਰਾ ਲੱਗਾ ਹੋਵੇਗਾ, ਤੇ ਮੈਂ ਸੁਣਿਆ ਹੈ ਤੁਹਾਨੂੰ ਗੁਰੂ ਨੇ ਤੌਫੀਕ ਦਿੱਤੀ ਹੈ ਤੇ ਤੁਸੀਂ ਇਸ਼ਕ ਨਿਭਾਇਆ ਹੈ, ਤੁਸੀਂ ਸੇਵਾ ਕੀਤੀ ਹੈ ਮੇਰੇ ਪਿਤਾ ਦੇ ਧੜ ਸੰਸਕਾਰਨ ਦੀ। ਉਹਨਾਂ ਦੀਆਂ ਮੁਬਾਰਕ ਉਸਤਖਾਂ ਫੁੱਲ ਕਿੱਥੇ ਰੱਖੇ ਨੇ, ਕਿੱਥੇ ਸੰਸਕਾਰਿਆ ਸੀ ਮੇਰੇ ਪਿਤਾ ਜੀ ਨੂੰ ਤੇ ਕਿਵੇਂ ਸੰਸਕਾਰਿਆ ਸੀ। ਅੱਜ ਦਾ ਇਕੱਠ ਚੰਗਾ ਇਕੱਠ ਹੈ, ਇਹਦੇ ਵਿੱਚ ਮੈਨੂੰ ਇਹ ਗੱਲ ਦੱਸੋ, ਤਾਜਪੋਸ਼ੀ ਦੇ ਵੇਲੇ ਦੀ ਗੱਲ ਹੈ ਅਨੰਦਪੁਰ ਸਾਹਿਬ ਦੀ। ਭਾਈ ਸਾਹਿਬ ਜੀ ਦੇ ਨੈਣ ਸਜਲ ਹੋ ਗਏ, ਹੱਥ ਜੁੜ ਗਏ, ਮਹਾਰਾਜ ਦੇ ਸਾਹਮਣੇ ਕੁਛ ਕੂ ਨਾ ਸਕੇ, ਬੋਲ ਨਾ ਸਕੇ, ਸਿਰ ਚੁਕਾ ਦਿੱਤਾ। ਮਹਾਰਾਜ ਨੇ ਆਪਣਾ ਸ਼ਫਕਤਾਂ ਭਰਿਆ, ਤਕਵੀਤਾਂ ਭਰਿਆ, ਕੁਪਤਾਂ ਭਰਿਆ, ਕੂਤਾਂ ਭਰਿਆ ਤੇ ਰਹਿਮਤਾਂ ਭਰਿਆ ਹਾਥੇ ਦੀ ਕੰਢ ਤੇ ਲਾਇਆ। ਲੱਖੀ ਸ਼ਾਹ ਘਬਰਾ ਨਾ, ਐਸਾ ਇਕੱਠ ਨਹੀਂ ਮਿਲੇਗਾ, ਫਿਰ ਤੈਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲੇਗਾ। ਮੈਨੂੰ ਸੁਣਾ, ਮੇਰੇ ਪਿਤਾ ਦੀ ਸੇਵਾ ਕਿਵੇਂ ਹੋਈ, ਤੂੰ ਕਿੱਥੇ ਉਹਨਾਂ ਦਾ ਸੰਸਕਾਰ ਕੀਤਾ ਤੇ ਤੂੰ ਕਿੱਥੇ ਸੰਭਾਲ ਕੇ ਆਇਆ ਹਾਂ ਉਹਨਾਂ ਦੀ ਮੁਬਾਰਕ ਰਾਖ ਤੇ ਉਸ ਤਖਾਂ ਮੁਬਾਰਕ। ਤੋ ਉਸ ਵੇਲੇ ਸੂਰਜ ਪ੍ਰਕਾਸ਼ ਦੇ ਕਰਤਾ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਚਾਰ ਸਤਰਾਂ ਏਦਾਂ ਲਿਖੀਆਂ ਨੇ, ਪਿਆਰ ਨਾਲ ਸੁਣੋ ਹਾਂ ਜੀ।
ਸਿਰ ਮੁਖ ਤੇ ਸੁਪਾ ਤੂੰ ਜਾਏ,
ਸ੍ਰੀ ਗੋਬਿੰਦ ਰਾਏ ਜੀ ਨੇ ਆਪਣੇ ਮੁਬਾਰਕ ਰਸਨਾ ਤੋਂ ਇਉਂ ਆਖਿਆ,
ਸਿਰ ਮੁਖ ਤੇ ਸੁਪਾ ਤੂੰ ਜਾਏ, ਕਹ ਗੁਰ ਪਿਆਰੇ ਸਿੱਖ ਬਣ ਜਾਰੇ।
ਗੁਰੂ ਦੇ ਪਿਆਰੇ, ਗੁਰੂ ਦੇ ਦੁਲਾਰੇ, ਗੁਰੂ ਦੇ ਨਵਾਜੇ, ਸਵਾਰੇ ਸ਼ਿੰਗਾਰੇ ਵਣਜਾਰੇ ਸਿੱਖਾਂ, ਤੂੰ ਆਪਣੀ ਰਸਨਾ ਤੋਂ ਕਹਿ। ਹਾਂਜੀ,
ਸਿਰ ਮੁਖ ਤੇ ਸੁਪਾ ਤੂੰ ਜਾਰੇ, ਕਹੋ ਗੁਰ ਪਿਆਰੇ ਸਿੱਖ ਬਣ ਜਾਰੇ।
ਕਹੋ ਗੁਰੂ ਦੇ ਲਾਲ, ਉਹ ਤੋਂ ਬੋਲਤਾ ਹੋਵੇ ਨਾ, ਕਿਉਂਕਿ ਬੜੀ ਵੈਰਾਗ ਦੀ ਬਾਤ ਹੈ, ਪਰ ਮਹਾਰਾਜ ਨੇ ਆਸਰਾ ਦਿੱਤਾ ਤੇ ਫਿਰ ਮਹਾਰਾਜ ਆਖਣ ਲੱਗੇ, ਸ੍ਰੀ ਮੁਖ ਤੇ ਸ਼ੁਭ ਬਾਤ ਉਚਾਰੇ, ਕਹੋ ਗੁਰ ਪਿਆਰੇ ਸਿੱਖ ਬਣ ਜਾ ਰਹੇ। ਕੀ ਕਹੋ,
ਕਿਸ ਪ੍ਰਕਾਰ ਸਤਿਗੁਰ ਸੰਸਕਾਰੇ,
ਕਿਵੇਂ ਮੇਰੇ ਪੂਜਣ ਯੋਗ ਪਿਤਾ ਜੀ ਦਾ ਤੁਸਾਂ ਸੰਸਕਾਰ ਕੀਤਾ,
ਕਿਸ ਪ੍ਰਕਾਰ ਸਤਿਗੁਰ ਸੰਸਕਾਰੇ, ਕਿਸ ਸਾਲ ਮੈਂ ਰਾਖ ਸੁਧਾਰੇ।
ਉਹਨਾਂ ਦੀ ਪਵਿੱਤਰ ਰਾਖ, ਉਹਨਾਂ ਦੀਆਂ ਪਵਿੱਤਰ ਹੱਡੀਆਂ, ਕਾਇਆਂ ਦਾ ਜੋ ਰੂਪ ਬਾਅਦ ਵਿੱਚ ਹੁੰਦਾ ਹੈ ਉਹ ਤੁਸੀਂ ਕਿਸ ਸਥਾਨ ਤੇ ਰੱਖ ਕੇ ਆਏ ਹੋ, ਕਿਵੇਂ ਸੰਭਾਲ ਕੇ ਆਏ ਹੋ, ਕਿਵੇਂ ਬਾਹਿਫਾਜ਼ਤ ਤੇ ਸੁਰੱਖਿਅਤ ਪਈਆਂ ਨੇ, ਦੱਸੋ ਮੈਨੂੰ ਦੱਸੋ। ਸ੍ਰੀ ਮੁਖ ਤੇ ਸ਼ੁਭ ਬਾਕ ਉਚਾਰੇ, ਕਹੋ ਗੁਰ ਪਿਆਰੇ ਸਿੱਖ ਬਣ ਜਾ ਰਹੇ, ਕਿਸ ਪ੍ਰਕਾਰ ਸਤਿਗੁਰ ਸੰਸਕਾਰੇ, ਕਿਸ ਸਥਾਨ ਮੈਂ ਰਾਖ ਸਿਧਾਰੇ। ਕਹਿੰਦੇ ਨੇ ਗੱਲ ਵਿੱਚ ਪੱਲਾ ਪਾ ਕੇ ਭਰਪੂਰ ਭਾਰਤ ਦੇ ਲੋਕਾਂ ਦੇ ਇਕੱਠ ਅੰਦਰ ਗੁਰੂ ਸਾਹਿਬ ਜੀ ਦੀ ਤਾਜਪੋਸ਼ੀ ਦੇ ਵਕਤ ਮਹਾਰਾਜ ਦੀ ਪੁੱਛ ਉੱਤੋਂ ਸਿੱਖ ਨੇ ਕਿਹਾ, ਸਾਰੀ ਵਾਰਦਾਤ ਸੁਣਾਈ। ਗੁਰੂ ਜੀ ਸੁਣਦੇ ਰਹੇ, ਜਿਸ ਵੇਲੇ ਗੱਲ ਇੱਥੇ ਆਈ ਮਹਾਰਾਜ, ਮੈਂ ਜਦੋਂ ਦਿੱਲੀ ਸ਼ਹਿਰ ਵਿੱਚ ਕਾਫਲਾ ਲੈ ਕੇ ਆਇਆ, ਗੱਡੇ ਲੈ ਕੇ ਆਇਆ, ਤੇ ਉਦੋਂ ਮੁਨਾਦੀ ਹੋ ਰਹੀ ਸੀ, ਉਦੋਂ ਦਬਕ ਕੇ ਬੈਠੇ ਸਨ ਸਾਰੇ ਸਿੱਖ ਘਰਾਂ ਅੰਦਰ ਔਰੰਗਜ਼ੇਬ ਦੇ ਹੁਕਮ ਨਾਲ। ਕੋਈ ਅੱਗੇ ਨਹੀਂ ਸੀ ਆਉਂਦਾ, ਕੋਈ ਸਾਬਤ ਨਹੀਂ ਸੀ ਕਰ ਸਕਦਾ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਨਾਨਕ ਨਿਰੰਕਾਰੀ ਨੂੰ ਮੰਨਣ ਵਾਲਾ ਹਾਂ, ਮੈਂ ਗੁਰੂ ਤੇਗ ਬਹਾਦਰ ਦਾ ਆਸ਼ਿਕ ਹਾਂ। ਜਿਸ ਵੇਲੇ ਗੱਲ ਇੱਥੇ ਆਈ ਸਾਧ ਸੰਗਤ ਜੀ, ਜਿਵੇਂ ਕਿਸੇ ਕਮਾਨ ਨੂੰ ਅੰਗੜਾਈ ਆ ਜਾਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੱਥਾ ਜਲਾਲ ਵਿੱਚ ਆਇਆ, ਅੱਖੀਆਂ ਵਿੱਚ ਲਾਲੀ ਆਈ, ਪਰ ਲਾਲੀ ਦੇ ਪਿੱਛੇ ਵਤਨ ਦੀ ਖੁਸ਼ਹਾਲੀ ਹੈ। ਇੱਕ ਲਾਲੀ ਕ੍ਰੋਧ ਦੀ ਹੁੰਦੀ ਹੈ, ਇਹ ਲਾਲੀ ਖੁਸ਼ਹਾਲੀ ਦਾ ਸੂਚਕ ਹੈ। ਜਿਵੇਂ ਸ਼ੇਰ ਅੰਗੜਾਈ ਲੈਂਦਾ ਹੈ, ਜਿਵੇਂ ਬੱਦਲ ਗੱਜਦਾ ਹੈ, ਤਿਵੇਂ ਗੁਰੂ ਸੱਚੇ ਪਾਤਸ਼ਾਹ ਤਖ਼ਤ ਉੱਤੇ ਇਹ ਗੱਲ ਸੁਣ ਕੇ ਬੋਲੇ। ਇਤਿਹਾਸ ਲਿਖਿਆ ਹੈ, ਜਦੋਂ ਲੱਖੀ ਸ਼ਾਹ ਨੇ ਕਿਹਾ ਮਹਾਰਾਜ ਦਿੱਲੀ ਵਿੱਚੋਂ ਕੋਈ ਬੰਦਾ ਅੱਗੇ ਨਹੀਂ ਨਿਕਲਿਆ, ਮੈਨੂੰ ਇਸ ਗੱਲ ਦੀ ਖਬਰ ਹੋਈ, ਤੁਸਾਂ ਮੈਨੂੰ ਆਸਰਾ ਦਿੱਤਾ, ਤੁਸਾਂ ਹਿਰਦੇ ਵਸੇ, ਤੁਸਾਂ ਆਪੇ ਹੀ ਸਾਰਾ ਕੰਮ ਕਰਾ ਲਿਆ, ਮੈਨੂੰ ਤਾਂ ਐਵੇਂ ਤੁਸਾਂ ਗਰੀਬ ਨੂੰ ਮਾਣ ਦਿੱਤਾ ਹੈ, ਤੁਹਾਡੀ ਸ਼ਬਕਤ ਨਾਲ ਤੇ ਸ਼ਹੀਦ ਗੁਰੂ ਦੀ ਬਰਕਤ ਨਾਲ ਤੇ ਅਕਾਲ ਪੁਰਖ ਦੀ ਰਹਿਮਤ ਨਾਲ ਤਾਂ ਕੰਮ ਹੋਇਆ। ਸਾਰੀ ਜਿਸ ਨੇ ਕਹਾਣੀ ਸੁਣਾਈ, ਤਾਂ ਜਿਸ ਵੇਲੇ ਗੱਲ ਇੱਥੇ ਪਹੁੰਚੀ ਕਿ ਕਿਸੇ ਨੇ ਅੱਗੇ ਵੱਧ ਕੇ ਹੀਆ ਨਹੀਂ ਕੀਤਾ, ਐਸਾ ਗਮ ਛਾ ਗਿਆ, ਐਸਾ ਭੈ ਤਾਰੀ ਹੋ ਗਿਆ। ਅਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਕੁਝ ਦੋ ਗੱਲਾਂ ਆਖੀਆਂ ਨੇ, ਉਹਨਾਂ ਨੂੰ ਵੀ ਇਤਿਹਾਸ ਵਿੱਚ ਇਉਂ ਸੰਭਾਲਿਆ ਗਿਆ ਹੈ ਕਿ
ਸਿਰ ਕਰਕੇ ਦਰਸ਼ਨ ਕਰ ਐਸੇ, ਸਿਰ ਕਰਕੇ ਦਰਸ਼ਨ ਕਰ ਐਸੇ, ਗਗਤ ਬੋਲੇ ਜਲਧਰ ਜੈਸੇ।
ਜਿਵੇਂ ਬੱਦਲ ਗੱਜਦਾ ਹੈ, ਤਿਵੇਂ ਅਨੰਦਪੁਰ ਦੀ ਸਰਜ਼ਮੀਂ ਉੱਤੇ ਬੈਠੇ ਹੋਏ ਸੱਚੇ ਪਾਤਸ਼ਾਹ ਗੱਜੇ ਲਲਕਾਰੇ ਕਿ
ਸਿਰ ਕਰਕੇ ਦਰਸ਼ਨ ਕਰ ਐਸੇ, ਗਗਤ ਬੋਲੇ ਜਲਧਰ ਜੈਸੇ, ਇਸ ਬਿਤ ਕੋ ਅਬ ਪੰਥ ਬਣਾਓ, ਇਸ ਬਿਤ ਕੋ ਅਬ ਪੰਥ ਬਣਾਓ, ਸਗਲ ਜਗਤ ਮੈਂ ਬਹੁ ਬਿਨਤਾਓ।
ਫਿਰ
ਲੱਖੋ ਨਰ ਜਗ ਕੇ ਇੱਕ ਥਾਏ, ਦਿਨ ਮੈਂ ਮਿਲੇ ਇੱਕ ਸਿੱਖ ਜਾਏ, ਸਭ ਦੇ ਪ੍ਰਥਕ ਪਛਾਣਿਓ ਪਰੇ, ਰਲੇ ਨ ਕਿਨਹੂ ਸੇ ਸਿਉ ਕਰੇ।
ਮਹਾਰਾਜ ਨੇ ਆਖਿਆ, ਮੈਂ ਲੱਖੀ ਸ਼ਾਹ ਮੈਂ ਸੁਣ ਲਿਆ, ਮੈਂ ਨਬਜ਼ ਦੇਖ ਲਈ, ਭਗਵਾਨ ਰਾਮ ਆਨੰਦ ਕੰਦ ਮੁਰਲੀ ਮਨੋਹਰ, ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਨਕੁਲ ਸਹਿਦੇਵ, ਅਰਜਨ ਤੇ ਭੀਮ ਤੇ ਧਰਮ ਪੁੱਤਰ ਦੀ ਅੰਸ਼ ਬੰਸ਼ ਦੀ ਮੈਂ ਨਬਜ਼ ਵੇਖ ਲਈ, ਇਹ ਖੂਨ ਠੰਡੇ ਹੋ ਗਏ ਨੇ, ਪਰ ਮੈਂ ਵੀ ਹੁਣ ਤਹੀਆ ਕਰਦਾ ਹਾਂ, ਮੁਸੰਮਮ ਇਰਾਦਾ ਕਰਦਾ ਹਾਂ, ਸ੍ਰੀ ਕਲਗੀਧਰ ਸੁਣ ਕਰ ਐਸੇ। ਅੱਛਾ ਕੋਈ ਨਾ ਨਿਕਲਿਆ ਉਸ ਵੇਲੇ ਡੌਂਡੀ ਪਿੱਟਦਿਆਂ ਤੇ ਕਿਸੇ ਨਾ ਸ਼ੋ ਕੀਤਾ ਕਿ ਮੈਂ ਗੁਰੂ ਦਾ ਸਿੱਖ ਹਾਂ। ਸ੍ਰੀ ਕਲਗੀਧਰ ਸੁਣ ਕਰ ਐਸੇ, ਗਰਜਤ ਬੋਲੇ ਜਲਧਰ ਜੈਸੇ, ਇਸ ਵਿਧ ਕੋ ਅਬ ਪੰਥ ਬਣਾਓ, ਸਕਲ ਜਗਤ ਮੈਂ ਬਹੁ ਵਿਦਤਾ, ਲਾਖੋ ਨਰ ਜਗ ਕੇ ਇੱਕ ਠਾਏ, ਤਿੰਨ ਮੈਂ ਮਿਲੇ ਏਕ ਸਿੱਖ ਜਾਏ, ਸਭ ਦੇ ਪ੍ਰਥਕ ਪਛਾਣਿਓ ਪਰੇ, ਰਲੇ ਨ ਕਹੂੰ ਸਿਉ ਕਹਿ ਕਰੇ। ਕਿਵੇਂ
ਜਥਾ ਬਤਨ ਮੈਂ ਹੰਸ ਨਾ ਛਪੈ, ਗਿਰਜਨ ਬਿਖੈ ਮੋਲ ਜਿਮ ਦਿਤੈ, ਜੋ ਖਰਗਨ ਮੈਂ ਬੜੀ ਤੁਰੰਗ, ਜੋ ਕਹਿਰ ਮੈਂ ਕੀ ਹਰ ਅੰਗ, ਜੋ ਮਿਰਗਨ ਮੈਂ ਕੀ ਹਰ ਅੰਗ, ਤਿਉ ਨਾਨਾ ਵੇਖਣ ਕੇ ਮਾਹੇ, ਮਮ ਸਿੰਘ ਕੋ ਸਗਲੇ ਪਰਖਾਵੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਮਹਾਰਾਜ ਨੇ ਕਿਹਾ ਲੱਖੀ ਸ਼ਾਹ, ਭਾਈ ਜੈਤਾ ਰਾਮ, ਮੈਂ ਤੁਹਾਡੇ ਦੋਹਾਂ ਕੋਲੋਂ ਗੱਲ ਸੁਣ ਲਈ ਏ, ਚਾਹੀਦਾ ਤਾਂ ਇਹ ਸੀ ਕਿ ਸ਼ਰਧਾ ਦਾ ਤੂਫਾਨ ਆ ਜਾਂਦਾ, ਸ਼ਰਧਾ ਦੀ ਤੁਗਿਆਨੀ ਆ ਜਾਂਦੀ, ਉਹਦੇ ਅੰਦਰ ਹਕੂਮਤ ਰੁੜ ਜਾਂਦੀ ਉਸ ਵੇਲੇ, ਜਿਸ ਮੇਲੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਸੀ ਹੱਸ ਹੱਸ ਕੇ। ਸ਼ਰਧਾ ਅੰਦਰ, ਤੁਗਿਆਨੀ ਅੰਦਰ ਰੁੜ ਜਾਂਦਾ ਸਭ ਕੁਝ ਤਸ਼ੱਦਦ, ਲੇਕਿਨ ਚੂੰਕਿ ਕੋਈ ਨਹੀਂ ਉਸ ਵੇਲੇ ਉੱਠਿਆ ਅਤੇ ਨਾ ਪਛਾਣਿਆ ਹੀ ਗਿਆ ਹੈ, ਹੁਣ ਮੈਂ ਇੱਕ ਤਹੀਆ ਕਰ ਲਿਆ ਹੈ, ਐਸਾ ਪੰਥ ਸਾਜਾਂਗਾ, ਉਹਦੀ ਐਸੀ ਘਾੜਤ ਕਰਾਂਗਾ, ਉਹਦੀ ਐਸੀ ਫੋਰਮ ਬਣਾਵਾਂਗਾ, ਜਿਵੇਂ ਬਗਲਿਆਂ ਵਿੱਚੋਂ ਹੰਸ ਪਛਾਣਿਆ ਜਾਂਦਾ ਹੈ, ਜਿਵੇਂ ਮਿਰਗਾਂ ਵਿੱਚੋਂ ਕਿ ਸ਼ੇਰ ਪਛਾਣ ਹੋ ਜਾਂਦਾ ਹੈ, ਜਿਵੇਂ ਘੋੜਾ ਪਛਾਣਿਆ ਜਾਂਦਾ ਹੈ, ਇੱਦਾਂ ਗਿਰਜਾਂ ਵਿੱਚੋਂ ਜਿਵੇਂ ਮੋਰ ਪਛਾਣਿਆ ਜਾਂਦਾ ਹੈ। ਮੈਂ ਹੁਣ ਜਿਹੜਾ ਰੂਪ ਦੇਵਾਂਗਾ ਖਾਲਸੇ ਨੂੰ, ਗੁਰੂ ਨਾਨਕ ਦੀ ਸੰਗਤ ਨੂੰ, ਉਹ ਇੱਦਾਂ ਪਛਾਣਿਆ ਜਾਵੇਗਾ, ਲੱਖੋਂ ਨਰ ਜਗ ਕੇ ਇੱਕ ਥਾਂ, ਤਿੰਨ ਮੈਂ ਮਿਲੇ ਏਕ ਸਿੱਖ ਜਾਏ, ਲੱਖਾਂ ਜਵਾਨਾਂ ਵਿੱਚੋਂ, ਲੱਖਾਂ ਇਨਸਾਨਾਂ ਵਿੱਚੋਂ, ਦੁਨੀਆਂ ਦੇ ਬੰਦਿਆਂ ਵਿੱਚੋਂ ਮੇਰਾ ਸਿੱਖ ਇੱਦਾਂ ਪਛਾਣ ਹੋ ਜਾਊ ਜਿਵੇਂ ਮੋਰ ਪਛਾਣ ਹੋ ਜਾਂਦਾ। ਮੈਨੂੰ ਯਾਦ ਹੈ ਆਪਦੇ ਦਾਸਰੇ ਕੀਰਤਨ ਕਰ ਰਹੇ ਸਨ ਅਤੇ ਸਾਡੇ ਸਨਮਾਨਯੋਗ ਸਰਦਾਰ ਸਵਰਨ ਸਿੰਘ ਜੀ ਉਦੋਂ ਵਜ਼ੀਰੇ ਦਫਾ ਸਨ, ਬਾਹਰਲੇ ਮੁਲਕਾਂ ਨਾਲ ਗੱਲਬਾਤ ਕਰਨ ਲਈ ਉਹੀ ਜਾਂਦੇ ਹੁੰਦੇ ਸਨ। ਆਪਣੇ ਤੋਂ ਬਾਅਦ ਸਰਦਾਰ ਸਵਰਨ ਸਿੰਘ ਹੋਣਾ ਦਾ ਟਾਈਮ ਸੀ। ਉਹਨਾਂ ਕਿਹਾ ਕਿ ਅੱਜ ਜੋ ਕੀਰਤਨ ਹੋਇਆ ਹੈ, ਜੋ ਇਹਨਾਂ ਇਤਿਹਾਸ ਦੀਆਂ ਸਤਰਾਂ ਆਖੀਆਂ ਨੇ, ਮੇਰੇ ਤਾਂ ਯਾਦ ਨਹੀਂ, ਪਰ ਮੈਂ ਇਹ ਗੱਲ ਜ਼ਰੂਰ ਦੱਸਦਾ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਜਿਹੜੀ ਗੱਲ ਆਖੀ ਸੀ ਉਹ ਅੱਜ ਵੀ ਠੀਕ ਹੈ। ਅਤੇ ਦੁਨੀਆ ਦੇ ਲੱਖਾਂ ਬੰਦੇ ਇਕੱਠੇ ਹੁੰਦੇ ਨੇ, ਕਾਨਫਰੰਸਾਂ ਹੁੰਦੀਆਂ ਨੇ, ਕੌਮਾਂਤਰੀ ਇਕੱਠ ਹੁੰਦੇ ਨੇ, ਅਤੇ ਹਿੰਦੁਸਤਾਨ ਵੱਲੋਂ, ਭਾਰਤ ਵੱਲੋਂ, ਮੈਂ ਜਾਣਦਾ ਹਾਂ, ਹਰ ਮੁਲਕ ਦੇ ਵਜ਼ੀਰ ਦੀ ਇੰਟਰੋਡਕਸ਼ਨ ਕਿਸੇ ਨਾ ਕਿਸੇ ਨੂੰ ਕਰਾਉਣੀ ਪੈਂਦੀ ਹੈ, ਇਹਦਾ ਆਹ ਨਾਂ ਹੈ, ਇਹ ਇਸ ਮੁਲਕ ਦਾ ਹੈ। ਲੇਕਿਨ ਮੇਰੀ ਬਾਬਤ ਕਿਸੇ ਨੂੰ ਇਹ ਦੱਸਣ ਦਾ ਫਿਕਰ ਹੀ ਨਹੀਂ ਹੋਇਆ, ਚਿੰਤਾ ਨਹੀਂ ਹੁੰਦੀ ਵੀ ਸਿੱਖ ਹੈ ਅਤੇ ਭਾਰਤ ਤੋਂ ਆਇਆ ਸਵਰਨ ਸਿੰਘ ਇਹਦਾ ਨਾਂ। ਉਹਦਾ ਕਾਰਨ ਹੈ ਕਿ ਗੁਰੂ ਦਾ ਰੂਪ ਥੋੜ੍ਹਾ ਬਹੁਤ ਜੋ ਮੇਰੇ ਕੋਲ ਹੈ ਉਹ ਮੈਂ ਸਦਾ ਸੰਭਾਲਿਆ ਹੈ, ਅਤੇ ਮੇਰੇ ਬੈਠਣ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਹਿੰਦੁਸਤਾਨ ਤੋਂ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿਹਾ ਇਹਨਾਂ ਨੇ ਕੀਰਤਨ ਵਿੱਚ ਕਿਹਾ, ਅਤੇ ਮੇਰੇ ਉੱਤੇ ਹਰ ਮੁਲਕ ਵਿੱਚ ਜਾਇਆ ਇਹ ਗੱਲ ਸਾਬਤ ਹੋਈ ਹੈ। ਇਸ ਲਈ ਸਵਰਨ ਸੋਹਣੀ ਬੜੇ ਫਖਰ ਨਾਲ ਇਹ ਬੋਲੇ। ਤੋ ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪ ਹਾਲੇ ਗੋਬਿੰਦ ਰਾਏ ਸਨ ਉਦੋਂ ਸੱਚੇ ਪਾਤਸ਼ਾਹ ਨੇ ਭਰਪੂਰ ਇਕੱਠ ਅੰਦਰ ਇੱਕ ਕਸਦ ਕੀਤਾ, ਪ੍ਰੋਮਿਸ ਕੀਤਾ, ਅਹਿਦ ਕੀਤਾ, ਪੈਮਾਨ ਕੀਤਾ, ਅਤੇ ਲੱਖੀ ਸ਼ਾਹ ਅਤੇ ਜੈਤਾ ਜੀ ਤੋਂ ਸੁਣ ਕੇ ਇਹ ਗੱਲ ਆਖੀ। ਮੈਂ ਹੁਣ ਐਸਾ ਸਿੰਘ ਸਜਾ ਦੇਵਾਂਗਾ, ਗੁਰੂ ਨਾਨਕ ਦੇ ਮੰਨਣ ਵਾਲਿਆਂ ਨੂੰ ਐਸੀ ਸ਼ਕਲ ਦੇ ਦੇਵਾਂਗਾ ਕਿ ਉਹ ਲੱਖਾਂ ਵਿੱਚੋਂ ਹੀ ਪਛਾਣੇ ਜਾਵਣ। ਤੋ ਸਤਸੰਗ ਜੀ, ਉਸ ਦਿਨ ਤੋਂ ਸਤਿਗੁਰਾਂ ਨੇ ਦਰ ਦਰ ਘਰ ਘਰ ਇੱਕ ਖਬਰ ਪਹੁੰਚਾਈ ਕਿ ਕੇਸ਼ ਮੇਰੀ ਮੋਹਰ ਹਨ, ਕੇਸ਼ ਗੁਰੂ ਦੀ ਚੀਜ਼ ਹਨ, ਅਰੋਮ ਮੇਰੀ ਵਸਤੂ ਹੈ, ਤੁਸਾਂ ਮੇਰੀ ਅਮਾਨਤ ਸੰਭਾਲਣੀ ਹੈ। ਅਤੇ ਨਾਲੇ ਅਕਾਲ ਪੁਰਖ ਨੇ ਮਾਤਾ ਦੇ ਉਧਰ ਤੋਂ ਦੇ ਕੇ ਭੇਜਿਆ, ਜੇ ਨਾ ਲੋੜ ਹੁੰਦੀ ਤਾਂ ਨਾ ਦਿੰਦਾ। ਕਈ ਕਹਿੰਦੇ ਨੇ ਕੇਸ਼ ਰੱਖਣੇ ਕਿਉਂ ਜ਼ਰੂਰੀ ਨੇ, ਇਹ ਇੱਦਾਂ ਦੇ ਸਵਾਲ ਸਾਡੇ 'ਤੇ ਵੀ ਹੁੰਦੇ ਰਹਿੰਦੇ ਨੇ। ਸਵਾਲ ਬਿਲਕੁਲ ਗਲਤ ਹੈ, ਉਹ ਇਹ ਦੱਸਣ ਪਏ ਲਾਉਣੇ ਕਿਉਂ ਜ਼ਰੂਰੀ ਨੇ, ਇਹ ਰੱਖਣੇ 'ਤੇ ਤਾਂ ਕੁਦਰਤ ਨੇ, ਉਹ ਕਹਿਣਗੇ ਨੱਕ ਰੱਖਣਾ ਕਿਉਂ ਜ਼ਰੂਰੀ ਹੈ, ਇਹ ਤਾਂ ਮਾਤਾ ਦੇ ਉਧਰ 'ਚੋਂ ਹੀ ਪ੍ਰਾਪਤ ਹੋਇਆ, ਇਹ ਤਾਂ ਅਕਾਲ ਪੁਰਖ ਨੇ ਜਦੋਂ ਬਣਾਇਆ ਇਹ ਜੀਵ ਨੂੰ। ਗੁਰਬਾਣੀ 'ਚ ਲਿਖਿਆ ਗਡੰਦੇ ਹਾਂ ਛੇ ਮਾਂ, ਇਹ ਸਰੀਰ ਦੀ ਬਣਤਰ ਬਣਦੇ ਹਾਂ, ਇਹ ਢਾਂਚਾ ਮੁਜੱਸਮਾ ਬਣਦੇ ਹਾਂ 6 ਮਹੀਨੇ ਲੱਗਦੇ ਨੇ, ਗਡੰਦਿਆਂ 6 ਮਾਂ, ਅਤੇ ਉਹਨਾਂ ਉਸ ਗਡੰਦਿਆਂ ਵਿੱਚ ਅਕਾਲ ਪੁਰਖ ਅੰਤਰਜਾਮੀ ਨੇ ਇਹਦੇ ਸਾਰੇ ਅੰਗ ਘੜੇ, ਅਤੇ ਨਾਲ ਨਾਲ ਕੇਸ਼ ਵੀ ਘੜੇ, ਕੇਸ਼ ਵੀ ਦਾਤੇ ਨੇ ਦਿੱਤੇ, ਇਹ ਕਿਸੇ ਦੇ ਦਿੱਤੇ ਹੋਏ ਨੇ, ਇਹ ਤਾਂ ਅਕਾਲ ਪੁਰਖ ਨੇ ਦਿੱਤੇ ਹੋਏ ਨੇ। ਇੱਦਾਂ ਹੀ ਜਿਵੇਂ ਹੱਥ ਦਿੱਤੇ ਨੇ, ਉਹ ਤਾਂ ਕਹੂਗਾ ਹੱਥ ਕਿਉਂ ਜ਼ਰੂਰੀ ਨੇ, ਇਹ ਕੋਈ ਸਵਾਲ ਹੈ? ਕਈ ਵਾਰੀ ਮਨੁੱਖ ਸਵਾਲ ਵੀ ਨਿਕੰਮਾ ਹੀ ਕਰਦਾ ਹੈ ਜਿਹਦਾ ਕੋਈ ਪਤਾ ਨਾ ਲੱਗੇ, ਇਹ ਇੱਦਾਂ ਹੀ ਅੰਗ ਨੇ ਜਿਵੇਂ ਬਾਕੀ ਅੰਗ ਨੇ, ਅੱਖ ਕਿਉਂ ਜ਼ਰੂਰੀ ਹੈ? ਇਸੇ ਤਰ੍ਹਾਂ ਕੇਸ਼ ਜ਼ਰੂਰੀ ਨੇ ਕਿਉਂਕਿ ਅਕਾਲ ਪੁਰਖ ਨੇ, ਅਤੇ ਇਹ ਤਾਂ ਗਲਤ ਸਮਾਂ ਇਹ ਦੱਸਣੀ ਚਾਹੀਦੀ ਵੀ ਕਟਾਉਂਦਾ ਕਿਉਂ। ਮੈਂ ਤਾਂ ਵੇਖਦਾ ਜਦੋਂ ਜੰਗਲ ਕੱਟੇ ਜਾਂਦੇ ਨੇ ਤਾਂ ਕੋਈ ਨੂਰ ਨਹੀਂ ਰਹਿੰਦਾ ਉਹਨਾਂ 'ਤੇ। ਮੈਂ ਇੱਕ ਜੁਗਰਾਫੀਏ 'ਚ ਆਉਂਦਾ ਹੁੰਦਾ ਸੀ, ਉਸਤਾਦ ਪੜ੍ਹਾਉਂਦੇ ਸੀ, ਜਿਸ ਦੇਸ਼ ਵਿੱਚੋਂ ਜੰਗਲ ਕੱਟੇ ਜਾਣ ਉੱਥੇ ਬਾਰਿਸ਼ਾਂ ਘੱਟ ਹੋ ਜਾਂਦੀਆਂ ਨੇ, ਖੂਹਾਂ ਦੇ ਪਾਣੀ ਨੀਵੇਂ ਡਿੱਗ ਪੈਂਦੇ ਨੇ, ਸੋਕੇ ਪੈ ਜਾਂਦੇ ਨੇ, ਇਹ ਜੰਗਲ ਵੀ ਜਦੋਂ ਘੱਟ ਜਾਏ ਤਾਂ ਰਹਿਮਤ ਦੀ ਬਾਰਿਸ਼ ਘੱਟ ਹੋਣ ਲੱਗ ਪੈਂਦੀ। ਇਸ ਲਈ ਸਾਨੂੰ ਅਲਰਟ ਹੋਣਾ ਚਾਹੀਦਾ ਹੈ, ਨਾਲੇ ਇਹ ਰਿਕਾਰਡ ਤਾਂ ਸਾਡੇ ਬਜ਼ੁਰਗਾਂ ਨੇ ਖੋਪੜੀਆਂ ਲਾ ਕੇ ਕਾਇਮ ਕੀਤਾ ਹੈ, ਅਤੇ ਤੁਸੀਂ ਇਹ ਰਿਕਾਰਡ ਕਾਇਮ ਕਰਦੇ ਹੋ, ਫਖਰ ਹੋਣਾ ਚਾਹੀਦਾ ਹੈ। ਕੋਈ ਐਸੀ ਜ਼ਿੰਦਗੀ 'ਚ ਗੱਲ, ਉਰਦੂ ਦਾ ਇੱਕ ਸ਼ੇਰ ਯਾਦ ਆਇਆ, ਵੋ ਕਾਮ ਕਰ ਕੇ ਯਾਦ ਤੁਝੇ ਸਭ ਕਿਆ ਕਰੇ, ਉਹ ਇਨਸਾਨ ਮਸਾਂ ਜਨਮ ਮਿਲਿਆ ਇਹ 84 ਲੱਖ ਜੂਨ ਤੋਂ ਬਾਅਦ ਮਿਲਿਆ ਹੈ, ਇਸ ਲਈ ਵੋ ਕਾਮ ਕਰਕੇ ਯਾਦ ਤੁਝੇ ਸਭ ਕਿਆ ਕਰੇ, ਵੋ ਚਾਲ ਚੱਲ ਕੇ ਉਮਰ ਖੁਸ਼ੀ ਸੇ ਕਟੇ ਤੇਰੀ। ਇਹਨੇ ਸੋਚਣਾ ਹੈ ਸਾਡੀ ਕਿਸੇ ਹਰਕਤ ਨਾਲ ਖਾਨਦਾਨ ਨੂੰ ਤਾਂ ਨੀ ਧੱਬਾ ਲੱਗਦਾ, ਕੌਮ ਨੂੰ ਤਾਂ ਨੀ ਧੱਬਾ ਲੱਗਦਾ, ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਨੀ ਛਿੱਥੇ ਪੈਣਾ ਪੈਂਦਾ, ਬਸ ਫਿਰ ਇਹਦੀ ਜ਼ਿੰਮੇਦਾਰੀ ਬਣ ਜਾਂਦੀ ਹੈ। ਗਲਤ ਹੈ ਕਿ ਇਨਸਾਨ ਆਪਣੀ ਰਿਸਪੋਂਸੀਬਿਲਟੀ ਫੀਲ ਕਰੇ। ਇੱਕ ਹੋਰ ਇਨਸਾਨ ਨੇ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਮਨੁੱਖ ਦਾ ਹੁਸਨ ਕੀ ਹੈ ਕਿ ਇਹਦਾ ਕੱਦ 6 ਫੁੱਟ 7 ਇੰਚ ਹੋਵੇ? ਨਹੀਂ ਨਹੀਂ, ਕਈ ਪਸਤ ਕੱਦੇ ਬੰਦਾ ਨੇ, ਉਹ ਬੰਦਿਆਂ ਨੇ ਉਹ ਕੰਮ ਕੀਤੇ ਨੇ ਕਿ ਭਾਈ ਬਚਿੱਤਰ ਸਿੰਘ ਦਾ ਕੱਦ ਕੋਈ 6 ਫੁੱਟ ਸੀ, ਲੇਕਿਨ ਬਚਿੱਤਰ ਸਿੰਘ ਗੁਰੂ ਤੋਂ ਥਾਪੜਾ ਲੈ ਕੇ ਮਸਤੇ ਹੋਏ ਹਾਥੀ ਨੂੰ ਭਜਾਉਣ ਵਿੱਚ ਸਫਲ ਹੋ ਗਿਆ। ਇਸ ਲਈ ਮਨੁੱਖ ਨੂੰ ਭੁਲੇਖਾ ਹੈ ਕਿ ਖੁਰਾਕਾਂ ਨਾਲ, ਪੁਸ਼ਾਕਾਂ ਨਾਲ, ਕਿਆਮਾਂ ਨਾਲ, ਤੁਆਮਾਂ ਨਾਲ ਮੇਰੀ ਸੋਭਾ ਹੈ ਅਤੇ ਮੇਰੀ ਖੂਬਸੂਰਤੀ ਹੈ। ਦਰਅਸਲ ਖੂਬਸੂਰਤੀ ਇਨਸਾਨ ਦੀ ਜੋ ਵੀ ਉਹਦਾ ਫਰਜ਼ ਹੈ ਉਹਨੂੰ ਸਹੀ ਅਦਾ ਕਰੇ ਉਹਦੇ ਵਿੱਚ ਹੋਇਆ ਕਰਦੀ ਹੈ। ਆਦਮੀਅਤ ਹੈ, ਇੱਕ ਉਰਦੂ ਦਾ ਸ਼ੇਰ, ਆਦਮੀਅਤ ਹੈ, ਇੱਕ ਇਨਸਾਨ ਨੇ ਕਿਹਾ ਆਦਮੀਅਤ ਹੈ ਤੋ ਹੈ ਜ਼ੇਬਾ ਲਿਬਾਸੇ ਫਾਖਰਾ। ਉਰਦੂ ਦਾ ਗੌਰ ਫਰਮਾ, ਇਹ ਜ਼ਰਾ ਇੱਕ ਸੁੰਦਰ ਸ਼ੇਰ ਹੈ, ਪਿਆਰ ਨਾਲ ਸਵੀਕਾਰ ਕਰੋ। ਜੇ ਮਨੁੱਖ ਵਿੱਚ ਇਹ ਜੌਹਰ ਹੈ ਨਾ ਵੀ ਉਹ ਆਪਣਾ ਫਰਜ਼ ਅਦਾ ਕਰਦਾ, ਪੁੱਤਰ ਦਾ, ਧੀ ਦਾ, ਨੂੰਹ ਦਾ, ਪਿਤਾ ਦਾ, ਸੱਸ ਦਾ, ਸਹੁਰੇ ਦਾ, ਸਭ ਦਾ ਹੀ, ਰਾਜਾ ਦਾ, ਪਰਜਾ ਦਾ, ਹਰ ਇਨਸਾਨ ਦਾ ਕੋਈ ਨਾ ਕੋਈ ਫਰਜ਼ ਤਾਂ ਹੈ ਨਾ। ਸੂਰਜ, ਚੰਦ, ਸਿਤਾਰੇ, ਸਯਾਰੇ, ਹਵਾ, ਅੱਗ, ਪੌਣ, ਪਾਣੀ, ਸਾਰੀ ਰਚਨਾ ਜੋ ਹੈ ਫਰਜ਼ ਅਦਾ ਕਰ ਰਹੀ ਹੈ। ਇਸ ਲਈ ਮਨੁੱਖ ਦਾ ਵੀ ਕੋਈ ਫਰਜ਼ ਹੈ। ਅਤੇ ਸਿਆਣੇ ਨੇ ਆਖਿਆ ਕਿ ਜੇ ਮਨੁੱਖ ਆਪਣਾ ਫਰਜ਼ ਅਦਾ ਕਰੇ ਤਾਂ ਇਹ ਦਰਅਸਲ ਖੂਬਸੂਰਤੀ ਇਸ ਗੱਲ ਵਿੱਚ ਹੈ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਇੱਕ ਉਰਦੂ ਦਾਨ ਨੇ ਆਖਿਆ ਕਿ ਆਦਮੀਅਤ ਹੀ ਤਾਂ ਹੈ ਜੋ ਆਪਣਾ ਫਰਜ਼ ਅਦਾ ਕਰਦਾ ਹੈ। ਆਦਮੀਅਤ ਹੈ ਤੋ ਹੈ ਜ਼ੇਬਾ ਲਿਬਾਸੇ ਫਾਖਰਾ। ਮਨੁੱਖ ਕਿੱਦਾਂ ਦਾ ਵੀ ਲਿਬਾਸ ਪਹਿਨੇ, ਕਿੱਡਾ ਕੀਮਤੀ ਹੋਵੇ, ਜ਼ਰੀ ਦਾ ਹੋਵੇ, ਕੀਮਖਾਬ ਦਾ ਹੋਵੇ, ਉਹਨੂੰ ਫੱਬਦਾ ਹੈ ਅਤੇ ਸੋਹਣਾ ਲੱਗਦਾ ਹੈ ਜੇ ਉਹ ਆਪਣਾ ਫਰਜ਼ ਅਦਾ ਕਰੇ। ਪਰ ਜੇ ਫਰਜ਼ ਵੱਲ ਕੋਤਾਹੀ ਕਰੇ ਅਤੇ ਲਿਬਾਸ ਵੱਲ ਫਿਕਰ ਕਰੇ ਤਾਂ ਇੱਕ ਉਰਦੂ ਦਾਨ ਕਹਿੰਦਾ ਹੈ ਆਦਮੀਅਤ ਹੈ ਤੋ ਹੈ ਜ਼ੇਬਾ ਲਿਬਾਸੇ ਫਾਖਰਾ, ਵਰਨਾ ਇੱਕ ਖਰ ਹੈ ਕਿ ਹੈ ਜਿਸ ਪਰ ਪੜਾ ਇਤਲਸ ਕਾ ਝੋਲ। ਨਹੀਂ ਤਾਂ ਖੋਤੇ ਤੇ ਇਤਲਸ ਦਾ ਸੂਟ ਪਾਇਆ ਵਾਲੀ ਗੱਲ ਹੈ, ਝੁੱਲ ਦਿੱਤੇ ਵਾਲੀ ਬਾਤ। ਇਸ ਲਈ ਖਾਲਸਾ ਜੀ, ਸਾਡਾ ਕੋਈ ਫਰਜ਼ ਹੈ, ਇਨਸਾਨ ਦਾ ਫਰਜ਼ ਹੈ। ਕੁੱਤਿਆਂ ਨਾਲੋਂ ਵੱਖਰਾ, ਬੰਦਰਾਂ ਨਾਲੋਂ ਵੱਖਰਾ, ਪਸ਼ੂਆਂ ਨਾਲੋਂ ਵੱਖਰਾ। ਜੇ ਮਨੁੱਖਾਂ ਵਿੱਚੋਂ ਵੀ ਗੁਰੂ ਖਾਲਸੇ ਦਾ ਕੁਝ ਹੋਰ ਫਰਜ਼ ਹੈ ਜਿਹਦੇ ਲਈ ਗੁਰੂ ਸਾਹਿਬ ਜੀ ਨੇ ਸ਼ਹਾਦਤਾਂ ਦਿੱਤੀਆਂ ਨੇ, ਗੁਰੂ ਸਾਹਿਬ ਜੀ ਨੇ ਵੰਸ਼ ਕੁਰਬਾਨ ਕੀਤਾ ਹੈ, ਤਾਂ ਭਾਈ ਲੱਖੀ ਸ਼ਾਹ ਜੀ ਤੋਂ ਸੁਣ ਕੇ, ਭਾਈ ਜੈਤਾ ਜੀ ਤੋਂ ਸੁਣ ਕੇ ਗੁਰੂ ਸਾਹਿਬ ਜੀ ਨੇ ਉੱਚੀ ਬਾਂਹ ਕਰਕੇ ਬੜੇ ਫਖਰ ਨਾਲ ਆਖਿਆ ਮੈਂ ਮੇਰੇ ਦੇਸ਼ ਵਾਸੀਓ, ਗੁਰੂ ਨਾਨਕ ਦੇ ਸਿੱਖੋ, ਅੱਜ ਤੋਂ ਇਹ ਰੋਮ ਜਿਹੜੇ ਨੇ ਜ਼ਰੂਰੀ ਨਹੀਂ ਬਲਕਿ ਅਸ਼ਦ ਜ਼ਰੂਰੀ ਨੇ, ਲਾਜ਼ਮੀ ਨਹੀਂ ਬਲਕਿ ਅਸ਼ਦ ਲਾਜ਼ਮੀ ਨੇ। ਇਹ ਅਕਾਲ ਪੁਰਖ ਦੀ ਦਾਤ ਅਤੇ ਹੁਣੇ ਗੁਰੂ ਦੀ ਮੋਹਰ ਹੋਵੇਗੀ, ਤੁਸਾਂ ਗੁਰੂ ਦੀ ਅਮਾਨਤ ਸੰਭਾਲਣੀ ਹੈ। ਇਹਦਾ ਨਤੀਜਾ ਕੀ ਨਿਕਲਿਆ? ਜਦੋਂ ਰੋਮਾਂ ਦੀ ਸੰਭਾਲ ਹੋਈ ਅਤੇ ਜਿੱਥੇ ਜਿੱਥੇ ਵੀ ਰੋਮ ਰੱਖੇ ਗਏ ਉਹ ਜਥੇਬੰਦੀ ਨਜ਼ਰ ਆਉਣ ਲੱਗ ਪਏ। ਤਾਂ ਮੈਂ ਵੇਖਦਾ ਇਸ ਮੁਲਕ ਦੇ ਵਾਸੀਆਂ ਅੰਦਰ ਦਸਤਾਰ ਬੱਝੀ ਉਹ ਵੇਖ ਕੇ ਮੂੰਹ ਵੇਖਿਆ ਪਤਾ ਲੱਗਦਾ ਵੀ ਇੱਧਰਲੇ ਨਹੀਂ ਤਾਂ ਪਿੱਛੋਂ ਪੰਜਾਬੀ ਲੱਗਣ ਨਾਲ, ਇੱਕ ਜਥੇਬੰਦੀ ਦੇ ਸੂਚਕ ਹੋ ਜਾਂਦੀ ਹੈ ਗੱਲ। ਤਾਂ ਗੁਰੂ ਸਾਹਿਬ ਜੀ ਨੇ ਇੱਕ ਜਥੇਬੰਦੀ ਦਾ ਮੁੰਡ ਬੰਨ ਦਿੱਤਾ। ਸਾਧ ਸੰਗਤ ਜੀ, ਬਸ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਹੋਈ। ਹੋਰ ਕਈ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ। ਕਲਯੁੱਗ ਦੇ ਦੌਰ ਅੰਦਰ, ਸਵਾਰਥ ਦੇ ਯੁੱਗ ਅੰਦਰ, ਕਿਸੇ ਦੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣੀ, ਸੂਰਜ ਅਤੇ ਚੰਦ ਦੀ ਅੱਖ ਨੇ ਵੀ ਐਸਾ ਸ਼ਹੀਦ ਨਹੀਂ ਵੇਖਿਆ। ਆਪਣੇ ਘਰ ਲਈ, ਸਵਾਰਥ ਲਈ, ਕੌਮ ਲਈ ਅਤੇ ਆਪਣੇ ਧਰਮ ਲਈ ਕਈ ਸ਼ਹੀਦ ਹੋਏ ਨੇ, ਹਰ ਕੌਮ ਵਿੱਚ ਇਹ ਹੋਏ ਨੇ ਅਤੇ ਹਰ ਦੇਸ਼ ਮੁਲਕ ਵਿੱਚ ਹੋਏ ਨੇ। ਲੇਕਿਨ ਪਰਾਏ ਧਰਮ ਨੂੰ ਬਚਾਉਣ ਲਈ ਜੇ ਕੋਈ ਸ਼ਹੀਦ ਹੋਇਆ ਹੈ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਹੋਏ ਨੇ। ਇਸ ਲਈ ਮਹਾਰਾਜ ਦੀ ਸ਼ਹੀਦੀ ਨੂੰ ਸ਼ਾਇਦ ਬੈਨਰਜੀ ਲਿਖਦਾ ਹੈ ਇੱਕ ਅੰਗਰੇਜ਼, ਕਿ ਯੂਨੀਕ ਮਾਰਟਾਇਡਮ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਇਜ਼ ਏ ਯੂਨੀਕ ਮਾਰਟਾਇਡਮ, ਇਹਦੀ ਕੋਈ ਮਿਸਾਲ ਨਹੀਂ ਦਿੱਤੀ। ਯੂਨੀਕ ਹੁੰਦਾ ਬੇਨਜ਼ੀਰ, ਜਿਹਦੀ ਨਜ਼ੀਰ, ਐਗਜ਼ਾਮਪਲ, ਉਦਾਹਰਨ, ਮਿਸਾਲ ਨਾ ਦਿੱਤੀ ਜਾਏ। ਗੁਰੂ ਤੇਗ ਬਹਾਦਰ ਦੀ ਸ਼ਹੀਦੀ, ਸ਼ਹਾਦਤ ਜੋ ਹੈ ਲਾਮਿਸਾਲ ਹੈ। ਇੱਕ ਨੇ ਐਸਾ ਵੀ ਲਿਖਿਆ ਹੈ, ਤੇਗ ਬਹਾਦਰ मार्टाइडम इज सेल्फ सॉट, आप सहेड़ी हुई शहादत है। गुरु तेग बहादुर की शहीदी गुरु की आप सहेड़ी हुई शहीदी है, सेल्फ सॉट मार्टाइडम। ये भी एक अंग्रेज लिखता है। कारण की है कि ना सतगुरु तिलक लाओ, ना जनेऊ पाओ, ना एक क्रिया कर्म करन, ना तीर्थ यात्रा दे आशक, ते ना इदा सनातन मर्यादावां रखण वाले, पर वह सभ्यता कायम रखण लई तिलक दे जंजू दे मुहाफिज बन के आप ही शहीद हो गए जाके, कोई परवाह नहीं की। एक बच्चा है 9 साल का, ते आला दुआला सारा वैरी है, हुकूमत खिलाफ है, ते भर जवानी विच मेरे जीवन साथी श्री गुजरी जी हैं, माता नानकी जी बिरध हो रहे ने बरादरी विच, कल हाले बाबे बकाले गोली चल के हटी आप जी उत्ते, डांगा पै के हटिया ने, लुटेरे लुटके लगाए ने, पर परिवार की परवाह ना करदिया होया देश के गरीबों की रक्षा करनी मुख फर्ज समझ के उन्हां दी बांह फड़ी, ते ऐसी फड़ी तर पईए धर्म ना छोड़िए कर दिखाया। होर भी इतिहास लिखे गए ने, गुरु तेग बहादुर का इतिहास उन्हां दे सपूत गुरु गोबिंद सिंह जी ने भी लिखिया, जिहदियां तुकां दा कीर्तन आप सुन चुके हो। तिलक जन्यू राखा प्रभ तांका, कीनो बड़ो कलू मैं साका। जरा बारीक बात मैं थोड़े सामने दोहराउण लगा। गुरु गोबिंद सिंह जी ने दसम ग्रंथ लिखिया है, ते ओदे अंदर सारे अपने